ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਿ ਗੋਬਿੰਦ ਹਰਿ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦੁਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਧਦ ਬੰਦੋ ਕਰ ਅਨੁਰਾਗ ਸ਼੍ਰੀ ਗੁਰੂ ਸ਼ਬਦ ਕਮਾਈ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਾਚਕ ਸਿੱਖ ਅਨੇਕ ਜੇ ਆਵਤ ਮਨੋ ਕਾਵਨਾ ਤਤ ਛਿਨ ਪਾਵਤ ਜਿਨਕੇ ਬੜੇ ਭਾਗ ਜਗ ਜਾਗੇ ਸੋ ਗੁਰ ਸੁਰ ਤਰਵਰ ਅਨੁਰਾਗੇ ਜਾਚਕ ਸਿੱਖ ਅਨੇਕ ਜੇ ਆਵਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਆਲਮ ਗਿਆਨ ਸਰੂਪ ਚਬਰ ਛਤਰ ਤਖਤ ਦੇ ਮਾਲਿਕ ਜੁਗੋ ਜੁਗ ਅਟਲ ਧੰਨ ਧੰਨ ਆਦਿ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਅਪਾਰ ਬਖਸ਼ਿਸ਼ ਹੋ ਰਹੀ ਹੈ। ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਅੰਮ੍ਰਿਤ ਬਚਨ ਜਿਨ੍ਹਾਂ ਨੂੰ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਨੰਦ ਲਾਲ ਜੀਆਂ ਨੇ ਰਹਿਤਨਾਮਿਆਂ ਵਿੱਚ ਲਿਖਿਆ ਹੈ, ਸੰਧਿਆ ਸਮੇਂ ਸੁਣੇ ਰਹਿਰਾਸ ਕੀਰਤਨ ਕਥਾ ਸੁਣੇ ਹਰਜਾਸ, ਇਹਨਾਂ ਬਚਨਾਂ ਨੂੰ ਆਪਣੇ ਜੀਵਨ ਵਿੱਚ ਕਮਾਉਂਦਿਆਂ ਹੋਇਆਂ ਗੁਰੂ ਸ਼ਬਦ ਦੀਆਂ ਨੇਮੀ ਪ੍ਰੇਮੀ ਗੁਰਸਿੱਖ ਸੰਗਤਾਂ ਨੇ ਸੰਧਿਆ ਸਮੇਂ ਦੇ ਦੀਵਾਨਾ ਅੰਦਰ ਹਾਜ਼ਰੀ ਭਰਦਿਆਂ ਹੋਇਆਂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਮਹਾਨ ਬਖਸ਼ਿਸ਼ ਸ਼੍ਰੀ ਰਹਿਰਾਜ ਸਾਹਿਬ ਜੀਆਂ ਦੀ ਅੰਮ੍ਰਿਤਮਈ ਬਾਣੀ ਦਾ ਨਿਤਨੇਮ ਸਰਵਣ ਕੀਤਾ ਹੈ। उपरंत गुरु घर के बख्शे हुए कीर्तनिया की पावन रसना तो बड़े अदबो सत्कार सहित तुरकी बाणी का निरोल हर जस कीर्तन आप सरबत संगतान ने सरवण किया है। उपरंत जो इस अस्थान ते सतगुरां दी अपार बख्शिश सदका गुर इतिहास दी लड़ीवार कथा विचार चल रही है, लड़ीवार कथा विचार सरवण करन लई हजूर सच्चे पातशाह जीआं दे सन्मुख संगत रूप विच हाजरी भर रहे हां। सिख पंथ दे महान विद्वान महाकवि भाई संतोख सिंह साहब जी जिन्हां नूं चूड़ा मन दा खिताब प्राप्त होया है, उन्हां दी महान सेवा महान बख्शिश श्री गुरप्रताप सूरज प्रकाश ग्रंथ जिस दे विच्चों आपां सतगुरां दा पावन पवित्र जीवन गुरु के प्रेमी सिखां दा जीवन हर रोज सरवण करदे हां। चल रही लड़ीवार कथा विचार दौरान आपां जो प्रसंग सरवण कर रहे हां, सेवा दी मूरत विनिम्रता दे स्वरूप तीसरे पातशाह धन गुरु श्री गुरु अमरदास सच्चे पातशाह जी महाराज जो श्री गोविंदवाल साहब दी पावन पवित्र धरती ते विराजमान हन, सतगुरु सच्चे पातशाह जीआं ने उत्थे सुंदर धर्मशाल सुंदर गुरु घर दी उसारी सेवा करवाई है और जगत जलंधे दे उधार वास्ते 84 नूं कट्टण वास्ते अनंत बख्शिशां करदियां होया हजूर सच्चे पातशाह जी ने बौली साहब दी रचना करवाई है। हजूर सच्चे पातशाह महाराज जीआं दे पवित्र जीवन नूं सतगुरां दी महान शख्सियत नूं सतगुरां दे महान स्वरूप नूं कथन करदियां इस अध्याय दे आरंभ विच भाई संतोख सिंह साहब जी ने लिखिया है कि श्री गुरु गुरु अमरदास सच्चे पातशाह जी महाराज एक बहुत वड्डे दरख्त दी तरह हन और सतगुरां दा जो पवित्र जीवन है, सतगुरां दियां जो बख्शिशां ने, सतगुरां दे जो अध्यात्मक गुण ने, इन्हां दा कोई सानी नहीं है। एक अलंकार बना के इत्थे कथन कीता है, कहिंदे जिवें एक दरख्त दे बहुत सुंदर पत्ते हुंदे ने, इवें सतगुरु सच्चे पातशाह जीआं दे अंदर शुभ गुण हन। जिवें एक दरख्त दियां बहुत टाणियां हुंदियां ने, इवें सतगुरां दी सिक्खी सेवकी है। जिवें किसे दरख्त नूं बहुत सुंदर फल लगदे ने, सत अते असत दा जो ज्ञान है इह सतगुरां नूं फल लगा होया है और सेवा दे बीज लगे हुए ने। इस तरह की उपमा करदे आ इस अध्याय की प्रारंभता करदे ने और इस अध्याय विच हजूर सच्चे पातशाह जी जो बख्शिशां कर रहे ने, गुरु कियां सिख संगता किवें गुरु अमरदास सच्चे पातशाह जीआं दे चरणां च कुछ बेनतियां करदियां ने, किवें हजूर सच्चे पातशाह जी उन्हां सारियां संगतां दे शंकियां दा सवालां दा समाधान करदे ने, इस अध्याय विच बहुत ही विस्तार नाल महाकवि भाई संतोख सिंह साहब जी कथन कर रहे ने। आओ सतगुरु पातशाह जी आंदे सन्मुख संगत रूप विच हाजरी भरदिया होया इस अमृतमयी विचार नूं सरवण करके सत संगत दा लाहा प्राप्त करिए जी।
जाचक सिख अनेक जे आवत।
श्री गुरु अमरदास सचे पातशाह जी महाराज श्री गोविंदवाल साहब विखे विराजमान हन और कहिंदे ने जिन्ने भी कोई जाचक ने कोई मंगण वाले ने जो भी किसी दे मन दी इच्छा है ख्वाहिश है ओ जिन्ने भी सतगुरु पातशाह जीआं दे दर ते आउंदे हन
मनोकामना तत छिन पावत।
कहिंदे ओ तत छिन ही बड़ी छेती नाल अपने मन दीआं कामना मन दीआं इच्छावां सतगुरु पातशाह जीआं दे पासों पूरियां कर लैंदे हन।
जिनके बड़े भाग जग जागे।
कहिंदे जिन्हां दे संसार विच वड्डे भाग जागे हन
सो गुर सुर तरवर अनरागे।
कहिंदे ओही जो सुर तरवर दी न्याई सतगुरु जी हन जो कल्प वृक्ष दी न्याई अनंत बख्शिशां करन वाले मन दियां चितवनियां मन दियां इच्छावां नूं पूरियां करन वाले सर्ब कला समर्थ श्री गुरु अमरदास सचे पातशाह जीआं दी शरण विच आउंदे ने। कहिंदे जिन्हां दे कोई वड्डे भाग जागे हन क्योंकि सात संगत जी इस तरह नहीं सोचना चाहीदा कि शायद अज असीं वेले सी जां अज साडे कोल कोई काम नहीं सी ते असीं सोचिया चलो गुरु घर जांदे हां उत्थे अपना समा बतीत करदे हां जां अज असीं वेले सी चलो संगत विच आ गए। सतगुरां दी पवित्र बाणी दा सिद्धांत है महाराज कहिंदे जदों किसी दे कोई पूर्वले चंगे कर्म जागदे ने उदों संगत विच आ सकीदा है वरना नहीं क्योंकि वेली तां होर भी बहुत दुनिया है पर जिसते बख्शिश है जिसते कर्म है उसे नूं सतगुरु दी संगत नसीब हुंदी है। हजूर सचे पातशाह जीआं दा अमृत बचन है पूर्व कर्म अंकुर जब प्रगट्यो भेट्यो पुरख रसक बैरागी। जदों कोई पूर्वला चंगा कर्म जागदा है उदों सतगुरु दी संगत विच आउण दा समा सानू प्राप्त हुंदा है वरना नहीं। इस करके भाई संतोख सिंह साहब लिख रहे ने कि जिन्हां दे कोई पूर्वले चंगे कर्म कीते ने जिन्हां दे मत्थे दे कोई चंगे भाग जागदे ने ओ श्री गुरु अमरदास सचे पातशाह जीआं दी शरण विच श्री गोविंदवाल साहिब विखे पहुंचदे हन।
कोश अतोट देत नित रहै।
कहिंदे सतगुरु सचे पातशाह महाराज जीआं दा जिहड़ा कोश है ना कोश कहिंदे ने सात संगत जी खजाना सतगुरां दा जिहड़ा खजाना है कहिंदे ओ अतुट है ये कदे भी इस विच टोटा नहीं कदे घाटा नहीं पैंदा। सतगुरु जी इस खजाने विचों अनंत दाता सेवक सिखा नूं सतसंगी जना नूं बख्शिशां करदे हन।
दोनहो हाथन बाटत अहै।
कहिंदे सतगुरु जी तां श्री गोविंदवाल साहिब विखे विराजमान हो के अपने दोवां हथां नाल ही सिख संगतां नूं अनंत बख्शिशां वरताउंदे हन।
जगत बिदत अजमत के दाता।
कहिंदे सारे संसार अंदर श्री गुरु अमरदास सचे पातशाह जीआं दी वडियाई सतगुरां दी उपमा जाहिर हो रही है। सतगुरु सचे पातशाह जी संसार विच अजमतां दे शक्तियां दे करामातां दे दाते प्रसिद्ध हो रहे ने सुभावक ही भावें कि हजूर सचे पातशाह जी चाह के किसी नूं कोई करामात जां किसी नूं कोई कला नहीं दिखाउंदे पर सतगुरु सचे पातशाह जीआं दे अंदर इन्नियां बख्शिशां ने इन्नियां शक्तियां ने कि सतगुरां दा जो जीवन है सुभावक ही एक बख्शिश है। जो भी माई भाई श्रद्धा नाल सतगुरां दे चरणां च आउंदा है ਉਸ ਦੀਆਂ ਮਨੋਕਾਮਨਾ ਸੁਭਾਵਕ ਹੀ ਪੂਰੀਆਂ ਹੁੰਦੀਆਂ ਨੇ। ਇਹ ਸਤਿਗੁਰੂ ਦਾ ਸਰੂਪ ਹੀ ਐਸਾ ਹੈ। ਇਸ ਕਰਕੇ ਕਹਿੰਦੇ ਸੰਸਾਰ ਵਿੱਚ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਅਜ਼ਮਤਾਂ ਦੇ, ਸ਼ਕਤੀਆਂ ਦੇ, ਬਖਸ਼ਿਸ਼ਾਂ ਦੇ ਦਾਤੇ ਪ੍ਰਸਿੱਧ ਹੋ ਰਹੇ ਹਨ।
ਭੁਗਤ ਮੁਕਤ ਲੈ ਜਿਨਹੋਂ ਪਛਾਤਾ,
ਕਹਿੰਦੇ ਜਿਨ੍ਹਾਂ ਨੇ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੂੰ ਪਛਾਤਾ ਹੈ, ਜਿਨ੍ਹਾਂ ਨੇ ਗੁਰੂ ਅਮਰਦਾਸ ਮਹਾਰਾਜ ਜੀਆਂ ਨੂੰ ਜਾਣ ਲਿਆ ਹੈ, ਜਿਨ੍ਹਾਂ ਨੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੀ ਨੇੜਤਾ ਹਾਸਲ ਕਰ ਲਈ ਹੈ, ਉਹਨਾਂ ਨੂੰ ਇਹ ਦੋਵੇਂ ਪਦਾਰਥ ਸਤਿਗੁਰਾਂ ਦੇ ਦਰੋਂ ਘਰੋਂ ਪ੍ਰਾਪਤ ਹੋਏ ਨੇ। ਮੁਕਤ ਰੋ ਭੁਗਤ, ਮੁਕਤੀ ਅਤੇ ਭੁਗਤ ਨਾਮ ਸੰਸਾਰ ਦੇ ਪਦਾਰਥ। ਕਹਿੰਦੇ ਸੰਸਾਰ ਦੇ ਪਦਾਰਥ ਵੀ ਉਹਨਾਂ ਨੂੰ ਪ੍ਰਾਪਤ ਹੋਏ ਨੇ ਤੇ ਮੁਕਤੀ ਵੀ ਪ੍ਰਾਪਤ ਹੋਈ ਹੈ, ਕਿਉਂਕਿ ਪ੍ਰਾਚੀਨ ਸਾਹਿਤ ਵਿੱਚ ਇਹ ਦਰਜ ਹੈ ਕਿ ਜਿਸ ਕਿਸੇ ਨੇ ਸੰਸਾਰ ਦੇ ਪਦਾਰਥ ਲੈਣੇ ਨੇ ਉਹਨੂੰ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ, ਉਹਨੂੰ ਅਧਿਆਤਮਕ ਵਸਤੂਆਂ ਪ੍ਰਾਪਤ ਨਹੀਂ ਹੋ ਸਕਦੀਆਂ। ਜੇ ਕਿਸੇ ਨੇ ਅਧਿਆਤਮਕ ਵਸਤੂ ਹਾਸਲ ਕਰਨੀ ਹੈ ਉਹਨੂੰ ਸੰਸਾਰ ਦੇ ਸੁੱਖ ਪ੍ਰਾਪਤ ਨਹੀਂ ਹੋ ਸਕਦੇ, ਉਹਨੂੰ ਸੰਸਾਰ ਦੇ ਸੁੱਖ ਤਿਆਗ ਕੇ ਜੰਗਲਾਂ ਪਹਾੜਾਂ 'ਚ ਜਾਣਾ ਪਏਗਾ। ਇਹ ਪ੍ਰਾਚੀਨ ਵਿਚਾਰਧਾਰਾ ਸੀ, ਸਨਾਤਨ ਮਤ ਦੀ ਵਿਚਾਰਧਾਰਾ ਸੀ, ਪਰ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਅਨੰਤ ਬਖਸ਼ਿਸ਼ਾਂ ਕੀਤੀਆਂ, ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਨੇ ਬਖਸ਼ਿਸ਼ ਕੀਤੀ ਹੈ ਸਾਡੇ ਤੇ। ਇਸ ਕਰਕੇ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੀ ਸੰਗਤ ਵਿੱਚ ਜੋ ਮਾਈ ਭਾਈ ਆਉਂਦਾ ਹੈ, ਕਹਿੰਦੇ ਉਸ ਨੂੰ ਸੰਸਾਰ ਦੇ ਪਦਾਰਥ ਵੀ ਭੁਗਤ ਵੀ ਮਿਲਦੀ ਹੈ ਤੇ ਉਹ ਸੰਸਾਰ ਦੇ ਵਿੱਚ ਰਹਿ ਕੇ ਪਦਾਰਥਾਂ ਨੂੰ ਭੋਗਦਿਆਂ ਦੁਨੀਆਦਾਰੀ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਸਫਲ ਕਰਦਾ ਹੈ ਔਰ ਇਹ ਮੁਕਤੀ ਵਾਲਾ ਜੀਵਨ ਵੀ ਹਾਸਲ ਕਰ ਲੈਂਦਾ ਹੈ।
ਅਧਿਕ ਕਿਰਪਾਲ ਨਾ ਦੁੱਖ ਦਿਖ ਸਕਈ,
ਇਸ ਤਰ੍ਹਾਂ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਸ ਤੇ ਕਿਰਪਾਲੂ ਹੁੰਦੇ ਨੇ, ਨਾ ਦੁੱਖ ਦਿਖ ਸਕਈ, ਕਹਿੰਦੇ ਉਸ ਨੂੰ ਕਦੇ ਵੀ ਫਿਰ ਦੁੱਖ ਨਹੀਂ ਦੇਖਣਾ ਪੈਂਦਾ। ਜਿਸ ਤਰ੍ਹਾਂ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਗੁਰੂ ਦੀ ਉਪਮਾ ਕਰਦੇ ਆ, ਬਚਨ ਕਰਦੇ ਨੇ, ਔਖੀ ਘੜੀ ਨਾ ਦੇਖਣ ਦੇਈ। ਇੱਥੇ ਇਸ ਪੰਕਤੀ ਦਾ ਭਾਵ ਇਹ ਨਹੀਂ ਹੈ ਕਿ ਗੁਰੂ ਕਾ ਸਿੱਖ ਡਰਦਾ ਹੋਇਆ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਮੈਨੂੰ ਦੁੱਖ ਨਾ ਦੇਖਣ ਦੇਈ, ਇਹ ਭਾਵ ਨਹੀਂ ਹੈ। ਕਹਿੰਦੇ ਜਦੋਂ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਨਾ, ਤੇ ਫਿਰ ਗੁਰੂ ਐਸੀ ਬਖਸ਼ਿਸ਼ ਕਰਦਾ ਕਿ ਔਖੀ ਘੜੀ ਦੇਖਣ ਹੀ ਨਹੀਂ ਦਿੰਦਾ। ਕਹਿੰਦੇ ਸਾਡੇ ਗੁਰੂ ਨੇ ਐਸੀ ਕਿਰਪਾ ਕੀਤੀ ਹੈ, ਔਖੀ ਘੜੀ ਨਾ ਦੇਖਣ ਦੇਈ, ਸਾਨੂੰ ਕਦੇ ਔਖੀ ਘੜੀ ਦੇਖਣ ਹੀ ਨਹੀਂ ਦਿੱਤੀ ਹੈ। ਜੇ ਜੀਵਨ ਕਾਲ ਅੰਦਰ ਕੋਈ ਦੁੱਖ ਆ ਵੀ ਗਿਆ, ਕੋਈ ਰੋਗ ਆ ਵੀ ਗਿਆ, ਕੋਈ ਔਖੀ ਘੜੀ ਆ ਵੀ ਗਈ ਹੈ, ਕਹਿੰਦੇ ਉਹ ਲੱਗਦੀ ਨਹੀਂ ਕਿ ਔਖੀ ਘੜੀ ਹੈ। ਗੁਰੂ ਦੇ ਪਾਸੋਂ ਐਸੀਆਂ ਦਾਤਾਂ, ਐਸੀਆਂ ਬਖਸ਼ਿਸ਼ਾਂ ਸੇਵਕ ਨੂੰ ਪ੍ਰਾਪਤ ਹੁੰਦੀਆਂ ਨੇ। ਇਸ ਤਰ੍ਹਾਂ ਮਹਾਂਕਵੀ ਭਾਈ ਸੰਤੋਖ ਸਿੰਘ ਸਾਹਿਬ ਲਿਖ ਰਹੇ ਨੇ ਕਿ ਜੋ ਵੀ ਮਾਈ ਭਾਈ ਸਤਿਗੁਰਾਂ ਦੀ ਸ਼ਰਨ ਵਿੱਚ ਆਉਂਦਾ ਹੈ, ਜਿਸ ਤੇ ਸਤਿਗੁਰੂ ਜੀ ਕਿਰਪਾਲੂ ਹੁੰਦੇ ਨੇ, ਉਸ ਨੂੰ ਦੁੱਖ ਨਹੀਂ ਦੇਖਣ ਦਿੰਦੇ।
ਸੰਸੈ ਨਾਸ਼ੈ ਜਿਸ ਦਿਸ਼ ਤੱਕਈ,
ਕਹਿੰਦੇ ਸਤਿਗੁਰਾਂ ਦੀ ਨਜ਼ਰ ਦੇ ਵਿੱਚ ਬੜੀ ਬਖਸ਼ਿਸ਼ ਹੈ, ਬੜੀ ਕਸ਼ਿਸ਼ ਹੈ। ਆਪਾਂ ਗੁਰਬਾਣੀ ਦਾ ਬਚਨ ਪੜ੍ਹਦੇ ਹਾਂ ਨਾ, ਦਰਸ਼ਨ ਪਰਸੇ ਹੈ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਅੱਜ ਦੇ ਸਮੇਂ 'ਚ ਕਈ ਗੁਰਮੁਖਾਂ ਦੇ ਮਨ ਵਿੱਚ ਇਸ ਤਰ੍ਹਾਂ ਦੇ ਖਿਆਲ ਆ ਜਾਂਦੇ ਨੇ, ਇਹ ਕਿਵੇਂ ਹੋ ਸਕਦਾ, ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ। ਪਰ ਜਿਵੇਂ ਅਸੀਂ ਸ਼ਬਦ ਨਾਲ ਜੁੜਾਂਗੇ, ਜਿਵੇਂ ਜਿਵੇਂ ਬਾਣੀ ਪੜ੍ਹਾਂਗੇ, ਜਿਵੇਂ ਜਿਵੇਂ ਬਾਣੀ ਦਾ ਅਭਿਆਸ ਕਰਾਂਗੇ, ਫਿਰ ਸਤਿਗੁਰੂ ਦਾ ਸਰੂਪ ਕੀ ਹੈ, ਗੁਰੂ ਦੀਆਂ ਬਖਸ਼ਿਸ਼ਾਂ ਕੀ ਹੁੰਦੀਆਂ ਨੇ, ਇਹ ਸਾਡੀ ਸਮਝ ਵਿੱਚ ਹੌਲੀ ਹੌਲੀ ਆਉਂਦੀਆਂ ਜਾਣਗੀਆਂ। ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਬਚਨ ਹੈ ਕਿ ਜਦੋਂ ਕੋਈ ਸਤਿਗੁਰੂ ਦੇ ਦਰਸ਼ਨ ਕਰਦਾ ਹੈ, ਦਰਸ਼ਨ ਕਰਦਿਆਂ ਸਾਰ ਹੀ ਗੁਰੂ ਦੀ ਬਖਸ਼ਿਸ਼, ਗੁਰੂ ਦੀ ਕਲਾ ਉਸ ਸੇਵਕ ਅਤੇ ਉਸ ਸਿੱਖ 'ਤੇ ਵਰਤਣੀ ਸ਼ੁਰੂ ਹੋ ਜਾਂਦੀ ਹੈ। ਗੁਰੂ ਅਰਜਨ ਸਾਹਿਬ ਜੀ ਦਾ ਬਚਨ ਹੈ, ਕਿਰਪਾ ਕਟਾਕਸ਼ ਅਵਲੋਕਨ ਕੀਨੋ। ਕਟਾਕਸ਼ ਕਹਿੰਦੇ ਨੇ ਟੇਢੀ ਨਿਗਾਹ ਨਾਲ, ਕਿਰਪਾ ਦੀ ਦ੍ਰਿਸ਼ਟੀ ਨਾਲ ਦੇਖਣਾ। ਅਵਲੋਕਨ ਕਹਿੰਦੇ ਦੇਖਣਾ। ਕਹਿੰਦੇ ਸਤਿਗੁਰੂ ਜੀ ਜਿਸ ਸੇਵਕ ਨੂੰ ਆਪਣੀ ਕਿਰਪਾ ਦੀ ਦ੍ਰਿਸ਼ਟੀ ਨਾਲ ਦੇਖ ਹੀ ਲੈਂਦੇ ਨੇ ਨਾ, ਆਪਣੇ ਮੁਖ ਤੋਂ ਸਤਿਗੁਰਾਂ ਨੂੰ ਕੁਝ ਕਹਿਣ ਦੀ ਲੋੜ ਨਹੀਂ ਪੈਂਦੀ ਤੇ ਸੇਵਕ ਨੂੰ ਵੀ ਕੁਝ ਕਰਨ ਦੀ ਲੋੜ ਨਹੀਂ ਰਹਿੰਦੀ। ਬਸ ਸਤਿਗੁਰੂ ਦੀ ਦ੍ਰਿਸ਼ਟੀ ਦਾ ਇਹ ਪਾਤਰ ਜਦੋਂ ਬਣ ਜਾਂਦਾ ਹੈ ਨਾ, ਕਹਿੰਦੇ ਦਾਸ ਕਾ ਦੁੱਖ ਬਿਦਾਰਿਓ, ਉਸ ਦਾਸ ਦਾ ਦੁੱਖ ਨਾਸ਼ ਹੋ ਜਾਂਦਾ ਹੈ। ਗੁਰੂ ਦੀ ਕਿਰਪਾ ਦ੍ਰਿਸ਼ਟੀ ਵਿੱਚ ਇਹ ਕਸ਼ਿਸ਼ ਹੈ, ਇਹ ਸਮਰੱਥਾ ਹੈ। ਸਤਿਗੁਰਾਂ ਦਾ ਬਚਨ ਹੈ, ਸੂਕੇ ਹਰੇ ਕੀਏ ਖਿਨ ਮਾਹੇ, ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਈ। ਗੁਰੂ ਦੀ ਨਜ਼ਰ ਜਦੋਂ ਸੁੱਕੀ ਲੱਕੜ ਤੇ ਵੀ ਪੈ ਜਾਏ ਉਹ ਹਰੀ ਹੋ ਜਾਂਦੀ ਹੈ। ਇਹ ਗੁਰੂ ਦੀ ਨਜ਼ਰ ਗੁਰੂ ਦੀ ਦ੍ਰਿਸ਼ਟੀ ਵਿੱਚ ਸਮਰੱਥਾ ਹੈ, ਕਸ਼ਿਸ਼ ਹੈ। ਐਸੇ ਸਮਰੱਥ ਨੇ ਸਾਡੇ ਸਤਿਗੁਰੂ। ਤੋ ਕਹਿੰਦੇ ਨੇ ਜਿਹੜਾ ਵੀ ਕੋਈ ਗੁਰਸਿੱਖ ਪ੍ਰੇਮੀ ਸ਼ਰਧਾ ਨਾਲ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੀ ਸੰਗਤ ਵਿੱਚ ਪਹੁੰਚਦਾ ਹੈ, ਜਿਸ ਦੇ ਉੱਪਰ ਹਜ਼ੂਰ ਸੱਚੇ ਪਾਤਸ਼ਾਹ ਜੀ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਤੱਕਦੇ ਨੇ, ਉਸਦੇ ਸਰੀਰਕ ਔਰ ਮਾਨਸਿਕ ਦੁੱਖ ਰੋਗ ਵਿਘਨ ਨਸ਼ਟ ਹੋ ਜਾਂਦੇ ਹਨ।
ਕੌਣ ਕੌਣ ਗੁਣ ਵਰਣਨ ਕਰੋ।
ਮਹਾਂਕਵੀ ਭਾਈ ਸੰਤੋਖ ਸਿੰਘ ਸਾਹਿਬ ਕਹਿੰਦੇ ਨੇ, ਸਾਧ ਸੰਗਤ ਜੀਓ, ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੇ ਕਿੰਨੇ ਕੁ ਗੁਣ ਨੇ, ਕਿੰਨੀਆਂ ਕੁ ਵਡਿਆਈਆਂ, ਕਿੰਨੀਆਂ ਕੁ ਬਖਸ਼ਿਸ਼ਾਂ ਨੇ। ਮੈਂ ਸਤਿਗੁਰਾਂ ਦੇ ਕਿਹੜੇ ਕਿਹੜੇ ਗੁਣ ਆਪਣੀ ਜ਼ੁਬਾਨ ਤੋਂ ਵਰਣਨ ਕਰਾਂ।
ਜਸ ਵਿਸਾਲ ਬੁੱਧ ਲਗ ਤਰੋ।
ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਜਿਹੜਾ ਜਸ ਹੈ, ਜਸ ਤੋਂ ਪਹਿਲਾਂ ਇੱਕ ਅੱਖਰ ਭਾਈ ਸਾਹਿਬ ਜੀ ਲਿਖਦੇ ਨੇ ਸੋ, ਤੋਂ ਪੂਰਾ ਸ਼ਬਦ ਬਣਦਾ ਸੋ ਜਸ। ਜਸ ਹੁੰਦਾ ਹੈ ਆਮ ਉਪਮਾ, ਆਮ ਵਡਿਆਈ ਜੋ ਹਰ ਇੱਕ ਦੀ ਹੋਵੇ। ਜਿਸ ਤਰ੍ਹਾਂ ਸੰਸਾਰ ਵਿੱਚ ਕੋਈ ਬੰਦਾ ਚੰਗਾ ਕੰਮ ਕਰਦਾ ਉਸਦੀ ਵਡਿਆਈ ਹੁੰਦੀ ਹੈ, ਉਸੇ ਤਰ੍ਹਾਂ ਦਾ ਕੋਈ ਚੰਗਾ ਹੋਰ ਕੋਈ ਕੰਮ ਦਾ ਉਸਦੀ ਵੀ ਵਡਿਆਈ ਹੁੰਦੀ, ਉਹ ਹੁੰਦਾ ਜਸ। ਪਰ ਕਹਿੰਦੇ ਸਤਿਗੁਰੂ ਜੀ ਦਾ ਸੋ ਜਸ ਹੈ, ਸ੍ਰੇਸ਼ਠ ਜਸ ਹੈ। ਜੋ ਵਡਿਆਈ, ਜੋ ਉਪਮਾ ਗੁਰੂ ਦੀ ਹੈ, ਇਹ ਦੁਨੀਆਂ ਚ ਕਿਸੇ ਹੋਰ ਵਾਸਤੇ ਨਹੀਂ ਹੈ। ਇਸ ਕਰਕੇ ਜਸ ਦੀ ਜਗ੍ਹਾ ਸੁਜਸ ਸ਼ਬਦ ਭਾਈ ਸਾਹਿਬ ਜੀ ਲਿਖਦੇ ਨੇ। ਤੋ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਜੋ ਸੁਜਸ ਹੈ, ਜੋ ਸ੍ਰੇਸ਼ਠ ਵਡਿਆਈ ਹੈ, ਜੋ ਉਪਮਾ ਹੈ, ਕਹਿੰਦੇ ਮੈਂ ਆਪਣੀ ਇੱਕ ਜ਼ੁਬਾਨ ਨਾਲ, ਇੱਕ ਰਸਨਾ ਨਾਲ ਕਥਨ ਨਹੀਂ ਕਰ ਸਕਦਾ।
ਬਨਹੇ ਬੰਦਨਾ ਪਦ ਅਰਬਿੰਦਾ।
ਕਹਿੰਦੇ ਇਸ ਕਰਕੇ ਭਾਈ ਸੰਤੋਖ ਸਿੰਘ ਸਾਹਿਬ ਕਹਿੰਦੇ ਨੇ, ਮੇਰੇ ਮਨ ਵਿੱਚ ਤਾਂ ਇਹ ਖਿਆਲ ਹੈ ਕਿ ਐਸੇ ਸਮਰੱਥ ਗੁਰੂ ਦੇ ਅੱਗੇ, ਐਸੇ ਸਮਰੱਥ ਗੁਰੂ ਦੇ ਚਰਣਾਂ 'ਚ ਨਮਸਕਾਰ ਹੀ ਕਰ ਦੇਣੀ ਚਾਹੀਦੀ ਹੈ। ਕਿੰਨੀ ਕੁ ਵਡਿਆਈ ਕਰੀਏ, ਕਿੰਨੀ ਕੁ ਉਸਤਤ ਕਰੀਏ, ਹਮਰੀ ਜੇਬਾ ਏਕ ਗੁਣ, ਪ੍ਰਭ ਕੇ ਗੁਣ ਅਗਮ ਅਥਾ। ਸਾਡੀ ਜ਼ੁਬਾਨ ਤਾਂ ਇੱਕ ਹੈ, ਗੁਰੂ ਪਰਮਾਤਮਾ ਦੇ ਗੁਣ ਅਗਮ ਹਨ, ਬੇਅੰਤ ਹਨ। ਇਸ ਕਰਕੇ ਕਹਿੰਦੇ ਐਸੇ ਸਮਰੱਥ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਚਰਣਾਂ 'ਚ ਨਮਸਕਾਰ ਕਰਨੀ ਹੀ ਬਣਦੀ ਹੈ।
ਬੰਸ ਪ੍ਰਕਾਸ਼ਕ ਚੰਦ ਮਨਿੰਦਾ।
ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਆਪਣੇ ਅੰਸ਼ ਬੰਸ਼ ਨੂੰ, ਚੰਦਰਮਾ ਦੇ ਮਾਨਿੰਦ, ਚੰਦਰਮਾ ਦੀ ਨਿਆਈ ਸਾਰੇ ਸੰਸਾਰ ਅੰਦਰ ਪ੍ਰਕਾਸ਼ਿਤ ਕਰ ਦਿੱਤਾ ਹੈ, ਪ੍ਰਸਿੱਧ ਕਰ ਦਿੱਤਾ ਹੈ।
ਧਾਰ ਪ੍ਰਤੀਤ ਜੇ ਕਾਰਕ ਮਾਵੇ।
ਐਸੇ ਸਤਿਗੁਰਾਂ ਦੀ ਸੰਗਤ ਵਿੱਚ ਰਹਿ ਕੇ ਕੋਈ ਵੀ ਮਾਈ ਭਾਈ ਜਦੋਂ ਪ੍ਰਤੀਤ ਧਾਰ ਕੇ ਸ਼ਰਧਾ ਨਾਲ ਸਤਿਗੁਰਾਂ ਦੀ ਹਜ਼ੂਰੀ ਚ ਸੇਵਾ ਕਰਦਾ ਹੈ,
ਭੁਗਤ ਮੁਕਤ ਮਨਜੂਰੀ ਪਾਵੇ।
ਕਹਿੰਦੇ ਸਤਿਗੁਰਾਂ ਦੇ ਪਾਸੋਂ ਭੁਗਤ ਅਤੇ ਮੁਕਤ ਇਹਨਾਂ ਚੀਜ਼ਾਂ ਦੀ ਮਜ਼ਦੂਰੀ ਹਾਸਲ ਕਰ ਲੈਂਦਾ ਹੈ। ਕਿਉਂਕਿ ਕੋਈ ਵੀ ਮਾਈ ਭਾਈ ਜਿੰਨੀ ਜਿੰਨੀ ਵੀ ਕੋਈ ਸੇਵਾ ਕਰਦਾ ਹੈ, ਅੱਜ ਦੇ ਸਮੇਂ 'ਚ ਗੁਰੂ ਘਰ ਦੇ ਵਿੱਚ ਸੇਵਾ ਦੇ ਉੱਪਰ ਵੀ ਸ਼ੰਕੇ ਹੋ ਰਹੇ ਨੇ ਕਿ ਸੇਵਾ ਦੀ ਲੋੜ ਨਹੀਂ ਹੈ, ਸੇਵਾ ਨਹੀਂ ਕਰਨੀ ਚਾਹੀਦੀ। ਸਾਧ ਸੰਗਤ ਜੀ, ਸਿੱਖ ਪੰਥ ਦੇ ਮਹਾਨ ਵਿਦਵਾਨ ਨੇ, ਮਹਾਂਕਵੀ ਬ੍ਰਹਮ ਗਿਆਨੀ ਭਾਈ ਗੁਰਦਾਸ ਸਾਹਿਬ, ਜਿਨ੍ਹਾਂ ਨੂੰ ਗੁਰੂ ਘਰ ਦੇ ਵਿੱਚ ਕਿੰਨਾ ਮਾਣ ਹਾਸਿਲ ਹੈ, ਅਕਾਲ ਪੁਰਖ ਵਾਹਿਗੁਰੂ ਦੀ ਕਿਤਨੀ ਬਖਸ਼ਿਸ਼ ਹੈ, ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੇ ਸੰਸਾਰੀ ਰਿਸ਼ਤੇ ਵਜੋਂ ਭਾਈ ਗੁਰਦਾਸ ਸਾਹਿਬ ਜੀ ਭਤੀਜੇ ਲੱਗਦੇ ਨੇ, ਇੰਨੀ ਨੇੜਤਾ ਹੈ ਗੁਰੂ ਘਰ ਦੇ ਨਾਲ। ਸ਼੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਮਾਮਾ ਜੀ ਲੱਗਦੇ ਹਨ ਭਾਈ ਗੁਰਦਾਸ ਸਾਹਿਬ, ਤੇ ਫਿਰ ਉਹਨਾਂ ਦੀ ਕਿੰਨੀ ਕਮਾਈ ਹੈ, ਉਹਨਾਂ ਦਾ ਕਿੰਨਾ ਪਵਿੱਤਰ ਜੀਵਨ ਹੈ, ਕਿੰਨੀ ਉੱਚੀ ਉਹਨਾਂ ਦੀ ਆਤਮਕ ਅਵਸਥਾ ਹੈ, ਉਹਨਾਂ ਦੇ ਕਵਿਤ ਸਵਈਆਂ ਵਿੱਚੋਂ ਤੇ ਉਹਨਾਂ ਦੀ ਵਾਰਾਂ ਦੇ ਵਿੱਚੋਂ ਸਾਨੂੰ ਭਲੀ ਭਾਂਤ ਇਹ ਚੀਜ਼ ਜਿਹੜੀ ਹੈ ਪ੍ਰਾਪਤ ਹੁੰਦੀ ਹੈ। ਸੋ ਐਸੇ ਮਹਾਨ ਵਿਦਵਾਨ ਬ੍ਰਹਮ ਗਿਆਨੀ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਤੱਪੜ ਝਾੜ ਵਿਛਾਵਣਾ, ਕਹਿੰਦੇ ਭਾਈ ਹੱਥੀਂ ਵੀ ਸੇਵਾ ਕਰਨੀ, ਗੁਰੂ ਘਰ ਦੇ ਵਿੱਚ ਆ ਕੇ ਤੱਪੜ ਝਾੜਨੇ, ਚਾਦਰਾਂ ਝਾੜਨੀਆਂ, ਬਰਤਨ ਮਾਂਜਣੇ, ਝਾੜੂ ਲਾਉਣਾ, ਸਤਿਗੁਰਾਂ ਦੀ ਸੇਵਾ। ਕਹਿੰਦੇ ਸੇਵਾ ਸਿੱਖੀ ਦਾ ਪ੍ਰਮੁੱਖ ਅੰਗ ਹੈ, ਇਹਦੇ ਤੇ ਸ਼ੰਕਾ ਨਹੀਂ ਕਰਨਾ, ਇਹਦੇ ਵਿੱਚੋਂ ਹੀ ਬਖਸ਼ਿਸ਼ਾਂ ਮਿਲਦੀਆਂ ਨੇ। ਸੋ ਇਸ ਕਰਕੇ ਸਾਡਾ ਇਤਿਹਾਸ ਵੀ ਸਾਨੂੰ ਇਹ ਸੇਵਾ ਦਾ ਸੰਕਲਪ ਦ੍ਰਿੜ ਕਰਾਉਂਦਾ ਹੈ। ਤੋ ਇੱਥੇ ਬਚਨ ਆ ਰਿਹਾ ਹੈ, ਕਹਿੰਦੇ ਜਿਹੜਾ ਵੀ ਕੋਈ ਮਾਈ ਭਾਈ ਸ਼ਰਧਾ ਨਾਲ ਜਿੰਨੀ ਕੁ ਵੀ ਸੇਵਾ ਕਰ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਬਚਨ ਹੈ, ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਕਹਿੰਦੇ ਕੋਈ ਇੱਕ ਕਦਮ ਵੀ ਸੇਵਾ ਦੇ ਵਿੱਚ ਪੁੱਟਦਾ ਹੈ ਨਾ, ਉਸ ਦੇ ਇੱਕ ਕਦਮ ਦਾ ਹਿਸਾਬ ਵੀ ਸਤਿਗੁਰੂ ਜੀ ਉਸਨੂੰ ਦਿੰਦੇ ਨੇ। ਕਿਸੇ ਦੀ ਘਾਲਣਾ, ਕਿਸੇ ਦੀ ਸੇਵਾ ਅਜਾਈ ਨਹੀਂ ਜਾਂਦੀ। ਕੋਈ ਇਹ ਨਾ ਸੋਚੇ ਮੈਂ ਬੜੀ ਸੇਵਾ ਕੀਤੀ ਮੈਨੂੰ ਕੀ ਮਿਲਿਆ, ਕਹਿੰਦੇ ਉਹ ਨਹੀਂ ਜਾਣਦਾ ਉਹਨੂੰ ਕੀ ਬਖਸ਼ਿਸ਼ਾਂ ਮਿਲ ਚੁੱਕੀਆਂ ਨੇ, ਸਮਾਂ ਆਉਣ ਤੇ ਉਹਨੂੰ ਸਮਝ ਲੱਗ ਜਾਏਗੀ। ਇਸ ਕਰਕੇ ਕਹਿੰਦੇ ਜਦੋਂ ਕੋਈ ਸ਼ਰਧਾ ਨਾਲ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਸੇਵਾ ਕਰਦਾ, ਬੌਲੀ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਹੈ, ਤੇ ਫਿਰ ਕਹਿੰਦੇ ਮਜ਼ਦੂਰੀ ਕੀ ਮਿਲਦੀ ਹੈ, ਭੁਗਤ ਤੇ ਮੁਕਤ, ਸੰਸਾਰ ਦੇ ਪਦਾਰਥ ਵੀ ਤੇ ਜੀਵਨ ਮੁਕਤ ਅਵਸਥਾ ਵੀ, ਇਹ ਚੀਜ਼ਾਂ ਸਤਿਗੁਰਾਂ ਦੇ ਦਰੋਂ ਘਰੋਂ ਸੇਵਾ ਕਰਕੇ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਹਾਸਲ ਹੁੰਦੀਆਂ ਹਨ।
ਅਸ ਸਤਿਗੁਰ ਜਿਨ ਸੇਵਿਓ ਨਾਹੇ,
ਕਹਿੰਦੇ ਇਸ ਤਰ੍ਹਾਂ ਦੇ ਸਤਿਗੁਰੂ ਦੀ ਜਿਸਨੇ ਸੰਸਾਰ ਵਿੱਚ ਆ ਕੇ ਮਨੁੱਖਾ ਸਰੀਰ ਧਾਰ ਕੇ ਕਦੇ ਸੇਵਾ ਨਹੀਂ ਕੀਤੀ।
ਜਨਮ ਬਾਦ ਤਿਨ ਕੋ ਜਗ ਮਾਹੇ,
ਭਾਈ ਸੰਤੋਖ ਸਿੰਘ ਸਾਹਿਬ ਕਹਿੰਦੇ ਨੇ ਸਮਝ ਲਓ ਉਸ ਦਾ ਜਨਮ ਬਾਦ ਹੈ, ਬਾਦ ਕਹਿੰਦੇ ਨੇ ਵਿਅਰਥ। ਕਹਿੰਦੇ ਜਿਸਨੇ ਐਸੇ ਮਹਾਨ ਐਸੇ ਪਰਉਪਕਾਰੀ ਸਤਿਗੁਰੂ ਜਿਨ੍ਹਾਂ ਦੀ ਸੰਗਤ ਵਿੱਚ ਆਉਂਦਿਆਂ ਸਾਰੀ, ਜਿਨ੍ਹਾਂ ਦੇ ਦਰਸ਼ਨ ਕਰਦਿਆਂ ਸਾਰੀ ਬਖਸ਼ਿਸ਼ਾਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ, ਬਿਨਾਂ ਕੁਝ ਕੀਤਿਆਂ ਦਰਸ਼ਨ ਕਰਨ ਨਾਲ ਹੀ ਬਖਸ਼ਿਸ਼ਾਂ ਮਿਲਦੀਆਂ ਨੇ। ਕਹਿੰਦੇ ਜਿਨ੍ਹਾਂ ਨੇ ਐਸੇ ਸਤਿਗੁਰੂ ਦੇ ਦਰਸ਼ਨ ਹੀ ਨਹੀਂ ਕੀਤੇ, ਜਿਨ੍ਹਾਂ ਨੇ ਐਸੇ ਸਤਿਗੁਰਾਂ ਦੀ ਸੇਵਾ ਨਹੀਂ ਕੀਤੀ, ਜਿਨ੍ਹਾਂ ਨੇ ਅੱਜ ਵੀ ਐਸੇ ਸਤਿਗੁਰਾਂ ਦੇ ਵਚਨਾਂ ਨੂੰ ਸੁਣਿਆ ਨਹੀਂ, ਕਮਾਇਆ ਨਹੀਂ, ਸਮਝ ਲਓ ਉਹਨਾਂ ਦਾ ਸੰਸਾਰ ਵਿੱਚ ਆਉਣਾ ਵਿਅਰਥ ਹੈ।
ਇੱਕ ਪਲਕ ਮੈਂ ਕਰਹੇ ਨਿਹਾਲ,
ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਾਂ ਇੰਨੀ ਬਖਸ਼ਿੰਦ ਨੇ, ਇੱਕ ਪਲਕ ਦੇ ਵਿੱਚ ਹੀ, ਪਲਕ ਕਹਿੰਦੇ ਨੇ ਜੋ ਅੱਖ ਦੀ ਪਲਕ ਹੈ, ਅੱਖ ਨੂੰ ਝਮਕਣਾ, ਕਹਿੰਦੇ ਅੱਖ ਝਮਕਣ ਦੇ ਸਮੇਂ ਵਿੱਚ ਹੀ ਹਜ਼ੂਰ ਸੱਚੇ ਪਾਤਸ਼ਾਹ ਜੀ ਸੇਵਕ ਨੂੰ ਕਿਰਤਾਰਥ ਕਰ ਦਿੰਦੇ ਨੇ, ਨਿਹਾਲ ਕਰ ਦਿੰਦੇ ਹਨ।
ਕੋਟ ਜਨਮ ਕੋ ਕਾਟ ਹੈ ਕਾਲ,
ਕਹਿੰਦੇ ਹਜ਼ੂਰ ਸੱਚੇ ਪਾਤਸ਼ਾਹ ਜੀ ਸੇਵਕ ਤੇ ਜਦੋਂ ਪ੍ਰਸੰਨ ਹੁੰਦੇ ਨੇ ਨਾ ਸ਼੍ਰੀ ਗੁਰੂ ਅਮਰਦਾਸ ਮਹਾਰਾਜ, ਫਿਰ ਕਹਿੰਦੇ ਇਹ ਜਨਮ ਤਾਂ ਸਫਲ ਕਰਦੇ ਹੀ ਨੇ, ਕਰੋੜਾਂ ਜਨਮਾਂ ਨੂੰ ਵੀ, ਕਰੋੜਾਂ ਜਨਮਾਂ ਦੇ ਪਾਪ ਕਰਮਾਂ ਨੂੰ ਵੀ ਕੱਟ ਦਿੰਦੇ ਹਨ, ਕਿਉਂਕਿ ਅਗਿਆਨਤਾ ਦੇ ਪ੍ਰਭਾਵ ਕਰਕੇ ਸਾਨੂੰ ਇਹ ਸੋਝੀ ਨਹੀਂ ਹੁੰਦੀ ਕਿ ਸਾਡਾ ਕੋਈ ਪਿਛਲਾ ਜਨਮ ਵੀ ਹੈ। ਜਦੋਂ ਸਤਿਗੁਰੂ ਦੇ ਸ਼ਬਦ ਦੀ ਕਮਾਈ ਕਰੀਏ ਤੇ ਫਿਰ ਸਹਿਜ ਸਹਿਜ ਇਹ ਅਵਸਥਾ ਜਿਹੜੀ ਪ੍ਰਾਪਤ ਹੁੰਦੀ ਹੈ, ਜਿਸ ਤਰ੍ਹਾਂ ਬ੍ਰਹਮ ਗਿਆਨੀ ਬਾਬਾ ਕਬੀਰ ਸਾਹਿਬ ਜੀਆਂ ਦਾ ਅੰਮ੍ਰਿਤ ਬਚਨ ਹੈ, ਪੂਰਬ ਜਨਮ ਹਮ ਤੁਮਰੇ ਸੇਵਕ, ਇਹਦੇ ਵਿੱਚ ਪੂਰਬਲੇ ਜਨਮਾਂ ਦੀ ਉਹਨਾਂ ਨੂੰ ਸਿਮਰਤੀ ਹੋ ਗਈ ਹੈ। ਬ੍ਰਹਮ ਗਿਆਨੀ ਸ਼੍ਰੋਮਣੀ ਭਗਤ ਸ਼੍ਰੀ ਰਵਿਦਾਸ ਮਹਾਰਾਜ ਜੀਆਂ ਦਾ ਬਚਨ ਹੈ, ਬਹੁਤ ਜਨਮ ਵਿਛੁਰੇ ਥੇ ਮਾਧੋ, ਇਹਦਾ ਮਤਲਬ ਉਹਨਾਂ ਨੂੰ ਪਿਛਲੇ ਬਹੁਤੇ ਜਨਮਾਂ ਦੀ ਸਿਮਰਤੀ ਹੋ ਗਈ ਹੈ, ਚਿੰਤਨ ਹੋ ਗਿਆ, ਉਹਨਾਂ ਨੂੰ ਪਤਾ ਲੱਗ ਗਿਆ। ਸੋ ਸਤਿਗੁਰਾਂ ਦੀ ਪਵਿੱਤਰ ਬਾਣੀ ਵਿੱਚੋਂ ਇਹ ਵਿਚਾਰ ਸਿੱਧ ਹੈ ਕਿ ਮਨੁੱਖ ਦੇ ਕਈ ਜਨਮ ਹੁੰਦੇ ਨੇ। ਗੁਰੂ ਅਮਰਦਾਸ ਜੀਆਂ ਦਾ ਬਚਨ ਹੈ, ਮਹਾਰਾਜ ਫਰਮਾਉਂਦੇ ਨੇ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਇਸ ਤਰ੍ਹਾਂ ਕਹਿੰਦੇ ਨੇ ਕਿ ਜਿਹੜੇ ਸਤਿਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਹਜ਼ੂਰੀ ਚ ਸੇਵਾ ਕਰਦੇ ਨੇ, ਸਤਿਗੁਰੂ ਜੀ ਉਹਨਾਂ ਤੇ ਫਿਰ ਕਿਰਪਾ ਦ੍ਰਿਸ਼ਟੀ ਕਰਦੇ ਨੇ ਤੇ ਉਹਨਾਂ ਸੇਵਕਾਂ ਦੇ ਜਨਮਾਂ ਜਨਮਾਂਤਰਾਂ ਦੇ ਪਾਪ ਕਰਮ, ਜਨਮਾਂ ਜਨਮਾਂਤਰਾਂ ਦੇ ਸੰਸਕਾਰ ਕੱਟੇ ਜਾਂਦੇ ਹਨ।
ਅਲਪ ਸੇਵ ਤੇ ਪਰਮ ਪ੍ਰਸੰਨ,
ਕਹਿੰਦੇ ਸਤਿਗੁਰੂ ਜੀ ਤਾਂ ਥੋੜੀ ਜੀ ਸੇਵਾ ਤੇ, ਅਲਪ ਨਾਮ ਥੋੜੀ ਜੀ, ਥੋੜੀ ਜੀ ਸੇਵਾ ਤੇ ਹੀ ਬਹੁਤ ਜ਼ਿਆਦਾ ਪ੍ਰਸੰਨ, ਖੁਸ਼ ਹੋ ਜਾਂਦੇ ਹਨ।
ਕਰਤ ਸੁਰਨ ਤੇ ਪੀ ਵੱਡ ਧਨ,
ਕਹਿੰਦੇ ਸਤਿਗੁਰੂ ਜੀ ਫਿਰ ਐਸੀਆਂ ਬਖਸ਼ਿਸ਼ਾਂ ਕਰਦੇ ਨੇ ਜਿਵੇਂ ਆਸਾ ਜੀ ਕੀ ਵਾਰ ਅੰਦਰ ਆਪਾਂ ਸਤਿਗੁਰਾਂ ਦਾ ਬਚਨ ਸੁਣਦੇ ਹਾਂ ਨਾ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਬਾਰ, ਬਾਰ ਦਾ ਅਰਥ ਹੈ ਦੇਰੀ। ਕਹਿੰਦੇ ਸਤਿਗੁਰੂ ਜੀ ਆਪਣੇ ਸੇਵਕ ਨੂੰ ਦੇਵਤਾ ਬਣਾਉਣ ਲੱਗਿਆਂ ਦੇਰੀ ਨਹੀਂ ਲਾਉਂਦੇ। ਭਾਈ ਸੰਤੋਖ ਸਿੰਘ ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਜਾ ਕੇ ਸੇਵਾ ਕਮਾਈ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਉਹਨਾਂ ਨੂੰ ਸੁਰਨ ਤੇ ਧਨ, ਸੁਰ ਨਾਮ ਦੇਵਤਿਆਂ ਦਾ, ਦੇਵਤਿਆਂ ਨਾਲੋਂ ਵੀ ਵੱਡੀਆਂ ਪਦਵੀਆਂ ਬਖਸ਼ਿਸ਼ ਕਰ ਦਿੱਤੀਆਂ।
ਹਮ ਤੇ ਹੋਵੇ ਸਿੱਖ ਪਛਚਾਤੀ,
ਕਹਿੰਦੇ ਦੇਖੋ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦਾ ਹਿਰਦਾ ਕੈਸਾ ਹੈ, ਕਿੰਨਾ ਕੋਮਲ ਹਿਰਦਾ ਹੈ, ਸਤਿਗੁਰਾਂ ਦੇ ਅੰਦਰ ਕਿੰਨਾ ਪਰਉਪਕਾਰ ਹੈ, ਸਤਿਗੁਰਾਂ ਦੇ ਅੰਦਰ ਕਿੰਨੀ ਕਰੁਣਾ ਹੈ, ਕਿੰਨੀ ਦਇਆ ਹੈ। ਕਹਿੰਦੇ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਆਪਣੇ ਮਨ ਅੰਦਰ ਇਹ ਖਿਆਲ ਬਣਾਇਆ ਕਿ ਸਾਡੇ ਤੋਂ ਬਾਅਦ ਹੋਰ ਵੀ ਜਿਹੜੀਆਂ ਸਿੱਖ ਸੰਗਤਾਂ ਹੋਣਗੀਆਂ।
ਤਿੰਨ ਕੀ ਪ੍ਰੀਤ ਅਗਾਊ ਜਾਤੀ,
ਮਹਾਰਾਜ ਜੀ ਨੇ ਉਹਨਾਂ ਗੁਰਸਿੱਖਾਂ ਦੇ ਪਿਆਰ ਨੂੰ ਪਹਿਲਾਂ ਹੀ ਜਾਣ ਲਿਆ ਹੈ ਕਿਉਂਕਿ ਸਮਰੱਥ ਸਤਿਗੁਰੂ ਜੀ ਅੰਤਰਜਾਮੀ ਹਨ।
ਪ੍ਰਾਪਤ ਹੋਏ ਕਲਿਆਣ ਮਹਾਨ,
ਕਹਿੰਦੇ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਦੇਖੋ ਮਨ ਵਿੱਚ ਇਹ ਖਿਆਲ ਬਣਾ ਲਿਆ ਕਿ ਅੱਜ ਤਾਂ ਜਿਹੜੀਆਂ ਸਿੱਖ ਸੰਗਤਾਂ ਗੁਰੂ ਘਰ ਵਿੱਚ ਆ ਕੇ ਸੇਵਾ ਕਰਦੀਆਂ ਨੇ ਉਹਨਾਂ ਨੂੰ ਤਾਂ ਬਖਸ਼ਿਸ਼ਾਂ ਮਿਲ ਰਹੀਆਂ ਨੇ, ਪਰ ਮਹਾਰਾਜ ਕਹਿੰਦੇ ਜਿਹੜੀਆਂ ਸਿੱਖ ਸੰਗਤਾਂ ਆਉਣ ਵਾਲੀਆਂ ਨੇ, ਦੇਖੋ ਸਤਿਗੁਰਾਂ ਦੀ ਦੂਰ ਅੰਦੇਸ਼ੀ, ਸਤਿਗੁਰਾਂ ਦੀ ਮਹਾਨ ਬਖਸ਼ਿਸ਼, ਸਤਿਗੁਰਾਂ ਦੀ ਸਾਡੇ ਤੇ ਕਿੱਡੀ ਦਇਆ। ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਉਸ ਵੇਲੇ ਮਨ ਵਿੱਚ ਖਿਆਲ ਬਣਾਇਆ ਕਿ ਜਿਹੜੀਆਂ ਸਿੱਖ ਸੰਗਤਾਂ ਜਾਂ ਜਿਹੜੀਆਂ ਰੂਹਾਂ ਨੇ ਹਾਲੇ ਤੱਕ ਇਸ ਧਰਤੀ ਤੇ ਜਨਮ ਨਹੀਂ ਲਿਆ, ਆਉਣ ਵਾਲੇ ਸਮੇਂ ਚ ਆਉਣ ਵਾਲੀਆਂ ਸਦੀਆਂ ਤੱਕ ਜੋ ਵੀ ਜੀਵ ਸੰਸਾਰ ਤੇ ਧਰਤੀ ਤੇ ਜਨਮ ਲੈਣਗੇ ਉਹਨਾਂ ਦਾ ਭਲਾ ਕਿਵੇਂ ਹੋਵੇਗਾ, ਇਹ ਪਹਿਲਾਂ ਹੀ ਮਹਾਰਾਜ ਜੀ ਸੋਚ ਰਹੇ ਨੇ। ਉਹਨਾਂ ਸਿੱਖਾਂ ਦੀ ਪ੍ਰੀਤ ਨੂੰ ਪਹਿਲਾਂ ਮਨ ਵਿੱਚ ਵਿਚਾਰ ਕੇ ਕਹਿੰਦੇ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਇਹ ਕਲਾ ਵਰਤਾਈ, ਇਹ ਬਖਸ਼ਿਸ਼ ਕੀਤੀ ਹੈ।
ਤਿੰਨ ਹਿਤ ਬਾਪੀ ਰਚੀ ਸੁਜਾਨ,
ਕਹਿੰਦੇ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਇਸ ਗੱਲ ਨੂੰ ਸੁਜਾਨ, ਚੰਗੀ ਤਰ੍ਹਾਂ ਜਾਣ ਕੇ, ਇਸ ਵਿਚਾਰ ਨੂੰ ਭਲੀ ਭਾਂਤ ਆਪਣੇ ਮਨ ਵਿੱਚ ਵਿਚਾਰ ਕੇ ਕਿ ਆਉਣ ਵਾਲੀਆਂ ਸਦੀਆਂ ਚ ਆਉਣ ਵਾਲੇ ਸਮੇਂ ਚ ਜੋ ਵੀ ਸਿੱਖ ਸੰਗਤਾਂ ਹੋਣਗੀਆਂ ਉਹਨਾਂ ਦਾ ਭਲਾ ਕਿਵੇਂ ਹੋਵੇਗਾ, ਉਹਨਾਂ ਤੇ ਬਖਸ਼ਿਸ਼ ਕਿਵੇਂ ਹੋਵੇਗੀ। ਕਹਿੰਦੇ ਆਉਣ ਵਾਲੀਆਂ ਨਸਲਾਂ ਤੇ ਆਉਣ ਵਾਲੀਆਂ ਰੂਹਾਂ ਤੇ ਪਹਿਲਾਂ ਹੀ ਬਖਸ਼ਿਸ਼ ਕਰਨ ਵਾਸਤੇ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬੌਲੀ ਸਾਹਿਬ ਦੀ ਰਚਨਾ ਕੀਤੀ ਹੈ ਕਿ ਆਉਣ ਵਾਲੀਆਂ ਸਿੱਖ ਸੰਗਤਾਂ ਜਦੋਂ ਇੱਥੇ ਆਉਣਗੀਆਂ ਔਰ ਬੌਲੀ ਸਾਹਿਬ ਦੇ ਵਿੱਚ ਦਰਸ਼ਨ ਕਰਨਗੀਆਂ, ਇਸ਼ਨਾਨ ਕਰਨਗੀਆਂ, ਉਸ ਵੇਲੇ ਉਹਨਾਂ ਦਾ ਭਲਾ ਹੋਵੇਗਾ। ਇਸ ਕਰਕੇ ਸਾਧ ਸੰਗਤ ਜੀ ਅੱਜ ਵੀ ਸਰੀਰਕ ਤੇ ਮਾਨਸਿਕ ਰੋਗੀ ਬੌਲੀ ਸਾਹਿਬ ਦੇ ਵਿੱਚ ਇਸ਼ਨਾਨ ਕਰਕੇ ਜਦੋਂ ਅਰਦਾਸ ਬੇਨਤੀ ਕਰਾਉਂਦੇ ਨੇ ਉਹਨਾਂ ਦੇ ਸਰੀਰਕ ਔਰ ਮਾਨਸਿਕ ਰੋਗ ਦੂਰ ਹੁੰਦੇ ਨੇ। ਇਹ ਕਲਾ ਅੱਜ ਵੀ ਵਰਤ ਰਹੀ ਹੈ। ਦੇਖੋ ਸਦੀਆਂ ਪਹਿਲਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਸਾਡੇ ਤੇ ਇਹ ਕਿਰਪਾ ਕਰ ਦਿੱਤੀ ਹੈ। ਅਸੀਂ ਤਾਂ ਹੁਣ ਜਨਮ ਲਿਆ ਨਾ, ਤੇ ਹਜ਼ੂਰ ਸੱਚੇ ਪਾਤਸ਼ਾਹ ਜੀ ਉਸ ਵੇਲੇ ਸੋਚ ਰਹੇ ਨੇ ਕਿ ਆਉਣ ਵਾਲੇ ਜਿਹੜੇ ਸਿੱਖ ਸੰਸਾਰ ਤੇ ਜਨਮ ਲੈਣਗੇ ਆਉਣ ਵਾਲੀਆਂ ਸੰਗਤਾਂ ਦਾ ਭਲਾ ਕਿਵੇਂ ਹੋਵੇਗਾ, ਆਉਣ ਵਾਲੇ ਜੀਵਾਂ ਦਾ ਉਧਾਰ ਕਿਵੇਂ ਹੋਵੇਗਾ, ਆਉਣ ਵਾਲੇ ਸੰਸਾਰੀ ਦੁਖੀਆਂ ਦਾ ਭਲਾ ਕਿਵੇਂ ਹੋਵੇਗਾ। ਸੰਸਾਰ ਦੇ ਭਲੇ ਵਾਸਤੇ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਇਹ ਪਵਿੱਤਰ ਬੌਲੀ ਸਾਹਿਬ ਦੀ ਰਚਨਾ ਕੀਤੀ ਹੈ।
ਚਹੁੰ ਯੁਗ ਮਹੇ ਗੁਰ ਸਮ ਉਪਕਾਰੀ,
ਇਸ ਕਰਕੇ ਕਹਿੰਦੀ ਚੌਹਾਂ ਯੁੱਗਾਂ ਦੇ ਵਿੱਚ, ਠੀਕ ਹੈ ਪਿਛਲੇ ਸਮਿਆਂ ਦੇ ਵਿੱਚ ਵੀ ਬੜੇ ਵੱਡੇ ਵੱਡੇ ਅਵਤਾਰੀ ਪੁਰਸ਼ ਹੋਏ ਨੇ, ਵੱਡੇ ਵੱਡੇ ਰਿਸ਼ੀ ਮੁਨੀ ਹੋਏ ਨੇ, ਵੱਡੇ ਵੱਡੇ ਧਰਮਾਤਮਾ ਮਹਾਰਾਜੇ ਜਨਕ ਵਰਗੇ ਰਾਜੇ ਹੋਏ ਨੇ, ਠੀਕ ਹੈ ਉਹਨਾਂ ਨੇ ਵੀ ਲੋਕ ਭਲਾਈ ਦੇ ਕੰਮ ਕੀਤੇ ਨੇ, ਪਰ ਕਹਿੰਦੇ ਜਿਸ ਤਰ੍ਹਾਂ ਦੀਆਂ ਬਖਸ਼ਿਸ਼ਾਂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਇਸ ਧਰਤੀ ਤੇ ਸੰਸਾਰੀ ਜੀਵਾਂ ਤੇ ਕੀਤੀਆਂ ਨੇ, ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਮਿਸਾਲ ਪਿਛਲੇ ਚੌਹਾਂ ਯੁੱਗਾਂ ਦੇ ਵਿੱਚੋਂ ਸਾਨੂੰ ਕਿਤੋਂ ਨਹੀਂ ਮਿਲਦੀ।
ਸੁਣਿਓ ਨਹੀਂ ਨਹਿ ਕਿਨਹੂ ਉਚਾਰੀ,
ਭਾਈ ਸੰਤੋਖ ਸਿੰਘ ਸਾਹਿਬ ਜੀ ਜੋ ਕਿ ਸਿੱਖ ਧਰਮ ਦੇ ਨਾਲ ਨਾਲ ਹੋਰ ਵੀ ਧਰਮ ਗ੍ਰੰਥਾਂ ਨੂੰ ਪੜ੍ਹਦੇ ਨੇ, ਹੋਰ ਧਰਮ ਗ੍ਰੰਥਾਂ ਦੀ ਬਹੁਤ ਉੱਚੀ ਉਹਨਾਂ ਦੇ ਪਾਸ ਪੜ੍ਹਾਈ ਹੈ। ਸੰਸਕ੍ਰਿਤ ਭਾਸ਼ਾ ਦੇ ਮਹਾਨ ਪੰਡਿਤ ਹਨ, ਮਹਾਨ ਵਿਦਵਾਨ ਹਨ ਭਾਈ ਸੰਤੋਖ ਸਿੰਘ ਸਾਹਿਬ। ਤਾਂ ਕਹਿੰਦੇ ਨੇ ਕਿ ਮੈਂ ਬਹੁਤ ਸਾਰੇ ਧਰਮ ਗ੍ਰੰਥ ਪੜ੍ਹੇ, ਬਹੁਤ ਸਾਰੇ ਧਰਮ ਸਿਧਾਂਤਾਂ ਨੂੰ ਪੜ੍ਹਿਆ ਵਿਚਾਰਿਆ, ਕਹਿੰਦੇ ਮੈਨੂੰ ਕਿਤਿਓਂ ਵੀ ਕਿਸੇ ਗ੍ਰੰਥ ਵਿੱਚੋਂ, ਕਿਸੇ ਧਰਮ ਆਚਾਰੀਆ ਦੇ ਜੀਵਨ ਵਿੱਚੋਂ, ਕਿਸੇ ਧਾਰਮਿਕ ਗੁਰੂ ਦੇ ਜੀਵਨ ਵਿੱਚੋਂ ਇਸ ਤਰ੍ਹਾਂ ਦੀ ਮਿਸਾਲ ਨਹੀਂ ਮਿਲੀ। ਜੋ ਮਿਸਾਲ, ਜੋ ਜੀਵਨ, ਜੋ ਬਖਸ਼ਿਸ਼ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੇ ਜੀਵਨ ਵਿੱਚੋਂ ਮੈਨੂੰ ਮਿਲੀ ਹੈ, ਇਸ ਕਰਕੇ ਕਹਿੰਦੇ ਮੈਂ ਇਸ ਤਰ੍ਹਾਂ ਦਾ ਸੁਣਿਓ ਨਹੀਂ ਨਾ ਕਿਨੋਂ ਉਚਾਰੀ, ਕਿਸੇ ਨੇ ਇਸ ਤਰ੍ਹਾਂ ਦੀ ਉਪਮਾ ਨਹੀਂ ਉਚਾਰੀ, ਕਿਸੇ ਨੇ ਇਸ ਤਰ੍ਹਾਂ ਦੀ ਉਪਮਾ ਕਿਸੇ ਦੀ ਨਹੀਂ ਕੀਤੀ ਜਿਸ ਤਰ੍ਹਾਂ ਦੀ ਉਪਮਾ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਹੈ।
ਅਸ ਗੁਰ ਕੋ ਸਿਮਰੇ ਜੇ ਨਾਹੀ,
ਇਸ ਕਰਕੇ ਕਹਿੰਦੇ ਜਿਹੜਾ ਕੋਈ ਵਿਅਕਤੀ ਐਸੇ ਸਤਿਗੁਰੂ ਨੂੰ ਸਿਮਰਦਾ ਨਹੀਂ ਹੈ, ਐਸੇ ਗੁਰੂ ਦੇ ਬਚਨਾਂ ਨੂੰ ਆਪਣੇ ਜੀਵਨ ਵਿੱਚ ਕਮਾਉਂਦਾ ਨਹੀਂ ਹੈ,
ਤਿੰਨ ਸਮ ਤੋਟਾ ਨਹੀਂ ਜਗ ਮਾਹੀ,
ਕਹਿੰਦੇ ਸਮਝ ਲਓ ਉਸਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਘਾਟਾ ਖਾ ਲਿਆ ਹੈ। ਕਹਿੰਦੇ ਜਿੰਨਾ ਘਾਟਾ ਉਸ ਬੰਦੇ ਨੂੰ ਹੈ ਨਾ ਦੁਨੀਆਂ ਚ, ਓਨਾ ਘਾਟਾ ਹੋਰ ਕਿਸੇ ਨੂੰ ਨਹੀਂ ਹੈ ਜਿਸ ਵਿਅਕਤੀ ਨੇ ਮਨੁੱਖਾ ਜਨਮ ਧਾਰ ਕੇ ਇਹ ਮਨੁੱਖਾ ਸਰੀਰ ਪ੍ਰਾਪਤ ਕਰਕੇ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੂੰ ਸਿਮਰਿਆ ਨਹੀਂ ਹੈ। ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੀ ਬਾਣੀ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਕਮਾਇਆ ਨਹੀਂ ਨਾ। ਭਾਈ ਸੰਤੋਖ ਸਿੰਘ ਸਾਹਿਬ ਕਹਿੰਦੇ ਸਮਝ ਲਓ ਉਸਨੇ ਆਪਣੀ ਜ਼ਿੰਦਗੀ ਚ ਬਹੁਤ ਵੱਡਾ ਘਾਟਾ ਖਾ ਲਿਆ ਹੈ।
ਕਰਹੇ ਬਾਪਿਕਾ ਟਲੇ ਟਹਿਲ ਵਿਸਾਲਾ,
ਇਸ ਤਰ੍ਹਾਂ ਕਹਿੰਦੇ ਹਜ਼ੂਰ ਸੱਚੇ ਪਾਤਸ਼ਾਹ ਜੀ, ਜੋ ਬਾਪਿਕਾ ਸੰਸਕ੍ਰਿਤ ਵਿੱਚ ਕਹਿੰਦੇ ਨੇ ਵਾਪਿਕਾ, ਬ੍ਰਿਜ ਭਾਸ਼ਾ ਕਹਿੰਦੇ ਨੇ ਵਾਪੀ, ਇਸ ਨੂੰ ਵਾਪੀ ਵੀ ਕਹਿੰਦੇ ਨੇ ਭਾਵ ਬੌਲੀ, ਜੋ ਬੌਲੀ ਸਾਹਿਬ ਹੈ। ਕਹਿੰਦੇ ਇਹ ਬੌਲੀ ਸਾਹਿਬ ਦੀ ਟਹਿਲ ਸੇਵਾ ਹਜ਼ੂਰ ਸੱਚੇ ਪਾਤਸ਼ਾਹ ਜੀ ਕਰਵਾ ਰਹੇ ਹਨ।
ਧਰਹੇ ਚੌਪ ਚਿਤ ਜੇ ਸਿੱਖ ਜਾਲਾ,
ਜਾਲਾ ਦਾ ਅਰਥ ਹੈ ਜ਼ਾਲ, ਫਾਰਸੀ ਦਾ ਲਫ਼ਜ਼ ਹੈ ਜ਼ਾਲ, ਜ਼ਾਲ ਮੈਨਾਂ ਸਮੂਹ, ਬਹੁਤ ਜ਼ਿਆਦਾ। ਕਹਿੰਦੇ ਬਹੁਤ ਜ਼ਿਆਦਾ ਸਿੱਖ ਸੰਗਤਾਂ ਬੜੀ ਸ਼ਰਧਾ ਨਾਲ, ਬੜੀ ਭਾਵਨਾ ਨਾਲ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਹਾਜ਼ਰੀਆਂ ਭਰਦੀਆਂ ਨੇ ਔਰ ਇਸ ਬੌਲੀ ਸਾਹਿਬ ਦੀ ਗੁਰੂ ਘਰ ਦੀ ਕਾਰ ਸੇਵਾ ਦੇ ਵਿੱਚ ਸ਼ਰੀਰ ਕਰਕੇ ਸਿੱਖ ਸੰਗਤਾਂ ਸੇਵਾਵਾਂ ਕਰਦੀਆਂ ਹਨ।
ਬਹੁਤ ਨਰਨ ਕੀ ਹੋਏ ਨਿਤ ਪੀਰ,
ਇਉਂ ਕਹਿੰਦੇ ਬਹੁਤ ਮਨੁੱਖਾਂ ਦੀ, ਸੰਗਤਾਂ ਦੀ ਗੋਇੰਦਵਾਲ ਸਾਹਿਬ ਵਿਖੇ ਬੜੀ ਭੀੜ ਰਹਿੰਦੀ ਹੈ।
ਦੇਗ ਵਿਖੇ ਅੱਜ ਭੋਜਨ ਨੀਰ,
ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਦੇਗ ਵੀ ਸਜਦੀ ਹੈ, ਵੀ ਫਾਰਸੀ ਦਾ ਲਫ਼ਜ਼ ਹੈ ਦੇਗ, ਦੇਗ ਮੈਨਾ ਭੋਜਨ ਲੰਗਰ। ਕਹਿੰਦੇ ਸੰਗਤਾਂ ਭੋਜਨ ਪ੍ਰਸ਼ਾਦ ਛਕਦੀਆਂ ਨੇ, ਜਲ ਪਾਣੀ ਛਕਦੀਆਂ ਹਨ।
ਪਾਕ ਸਿੱਧ ਸਿੱਖ ਬਹੁਤੇ ਕਰੈ,
ਔਰ ਬਹੁਤ ਸਾਰੇ ਜਿਹੜੇ ਸਿੱਖ ਨੇ, ਜਿਵੇਂ ਜਿਵੇਂ ਕਿਸੇ ਨੂੰ ਸੇਵਾ ਮਿਲਦੀ ਹੈ, ਸਤਿਗੁਰਾਂ ਦੀ ਪਾਵਨ ਬਾਣੀ ਦਾ ਬਚਨ ਹੈ ਅਨਕ ਭਾਂਤ ਕਰ ਸੇਵਾ ਕਰੀਏ, ਜੀਓ ਪ੍ਰਾਣ ਤਨ ਆਗੈ ਧਰੀਏ। ਕਹਿੰਦੇ ਅਨੇਕਾਂ ਤਰ੍ਹਾਂ ਦੀ ਸੇਵਾ ਹੈ ਗੁਰੂ ਘਰ ਦੇ ਵਿੱਚ, ਇਸ ਕਰਕੇ ਕਹਿੰਦੇ ਇਸ ਗੱਲ 'ਤੇ ਕੋਈ ਸ਼ੰਕਾ ਨਹੀਂ ਕਰਨਾ ਕਿ ਜੇ ਆਹ ਸੇਵਾ ਕਰਾਂਗਾ ਇਹਦਾ ਜ਼ਿਆਦਾ ਫਲ ਹੈ। ਗੁਰੂ ਘਰ ਦੇ ਵਿੱਚ ਆ ਕੇ ਭਾਵਨਾ ਨਾਲ ਕਹਿੰਦੇ ਕੋਈ ਵੀ ਸੇਵਾ ਮਿਲ ਜਾਏ ਨਾ ਸ਼ਰਧਾ ਨਾਲ, ਉਹੀ ਕਰਨੀ ਚਾਹੀਦੀ ਹੈ, ਅਤੇ ਕੋਈ ਵਾਦ ਵਿਵਾਦ ਨਹੀਂ ਕਰਨਾ ਚਾਹੀਦਾ ਕਿ ਮੈਂ ਆਹੀ ਸੇਵਾ ਲੈਣੀ, ਮੈਨੂੰ ਕਿਉਂ ਨਹੀਂ ਦਿੱਤੀ। ਕਹਿੰਦੇ ਬਸ ਜਦੋਂ ਭਾਵਨਾ ਨਾਲ ਗੁਰੂ ਹਜ਼ੂਰੀ ਵਿੱਚ ਆ ਗਏ ਨਾ, ਫਿਰ ਇੱਥੇ ਜੋ ਵੀ ਸੇਵਾ ਮਿਲ ਜਾਏ ਨਿਮਰਤਾ ਨਾਲ ਉਸ ਨੂੰ ਜਦੋਂ ਕਰੀਏ, ਫਿਰ ਕਹਿੰਦੇ ਬਖਸ਼ਿਸ਼ਾਂ ਮਿਲਦੀਆਂ, ਗੁਰੂ ਦੀ ਪ੍ਰਸੰਨਤਾ ਹੁੰਦੀ ਹੈ। ਅਤੇ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੇ ਸਮੇਂ ਵੀ ਦੇਖੋ, ਕਹਿੰਦੇ ਜਿਹੜੇ ਸਿੱਖ ਨੇ ਜੋ ਜੋ ਸੇਵਾ ਮਿਲਦੀ ਹੈ, ਕੋਈ ਜਲ ਵਰਤਾਉਣ ਦੀ ਸੇਵਾ ਕਰਦਾ ਹੈ, ਕੋਈ ਲੰਗਰ ਵਰਤਾਉਣ ਦੀ ਸੇਵਾ ਕਰਦਾ ਹੈ, ਕੋਈ ਇੱਟਾਂ ਢੋਣ ਦੀ ਸੇਵਾ ਕਰਦਾ ਹੈ, ਜੋ ਜੋ ਸੇਵਾ ਮਿਲਦੀ ਹੈ। ਅਤੇ ਫਿਰ ਕੁਝ ਸਿੱਖ ਸੰਗਤਾਂ ਇਹ ਪਾਕ ਸਿੱਧ, ਪਾਕ ਨਾਮ ਰਸੋਈ, ਭੋਜਨ ਪ੍ਰਸ਼ਾਦ ਸਿੱਧ ਕਰਨ ਨੂੰ, ਭੋਜਨ ਤਿਆਰ ਕਰਨ ਨੂੰ, ਲੰਗਰ ਤਿਆਰ ਕਰਨ ਨੂੰ ਇਸ ਦੇ ਵਿੱਚ ਜੁੜੇ ਹੋਏ ਨੇ, ਸੇਵਾ ਕਰਦੇ ਨੇ। ਇਸ ਤਰ੍ਹਾਂ ਜਿੱਥੇ ਜਿੱਥੇ ਕਿਸੇ ਨੂੰ ਸੇਵਾ ਮਿਲਦੀ ਹੈ ਉਹ ਭਾਵਨਾ ਨਾਲ ਕਰ ਰਿਹਾ ਹੈ।
ਅਨ ਅਨੇਕ ਆਨ ਕਰ ਤਰੈ,
ਫਿਰ ਕੁਝ ਇਸ ਤਰ੍ਹਾਂ ਦੀਆਂ ਵੀ ਸੰਗਤਾਂ ਨੇ ਜੋ ਫਿਰ ਅੰਨ ਲਿਆ ਕੇ ਜਾਂ ਰਸਤਾ ਬਸਤਾ ਲਿਆ ਕੇ ਗੁਰੂ ਘਰ ਦੇ ਵਿੱਚ ਅਰਪਣ ਕਰਦੀਆਂ ਨੇ। ਕੁਝ ਸੰਗਤਾਂ ਮਾਇਆ ਦੀ ਸੇਵਾ ਕਰਦੀਆਂ ਨੇ, ਕੁਝ ਰਸਤਾ ਲਿਆ ਕੇ ਭੇਟਾ ਕਰਦੀਆਂ ਨੇ, ਕੁਝ ਉੱਥੇ ਰਹਿ ਕੇ ਹੱਥੀਂ ਸੇਵਾ ਕਰਕੇ ਆਪਣਾ ਜੀਵਨ ਸਫਲ ਕਰਦੀਆਂ ਹਨ।
ਪ੍ਰਾਤ ਹੇਤ ਨਿਸ ਰੱਖੇ ਨਾਹੀ।
ਕਹਿੰਦੇ ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਆਪਣੇ ਜੀਵਨ ਕਾਲ ਅੰਦਰ, ਜਦੋਂ ਆਪਾਂ ਸਤਿਗੁਰਾਂ ਦਾ ਜੀਵਨ ਪੜ੍ਹਦੇ ਹਾਂ, ਸਰਵਣ ਕਰਦੇ ਹਾਂ, ਸਤਿਗੁਰਾਂ ਦੇ ਜੀਵਨ ਵਿੱਚ ਅਨੰਤ ਐਸੇ ਨਿਯਮ ਹਨ, ਅਨੰਤ ਐਸੀਆਂ ਮਰਿਆਦਾਵਾਂ ਨੇ ਜੋ ਸਤਿਗੁਰਾਂ ਨੇ ਆਪ ਕਮਾਈਆਂ ਤੇ ਉਪਦੇਸ਼ ਦਿੱਤਾ ਹੈ। ਉਹਨਾਂ ਮਹਾਨ ਗੁਣਾਂ ਦੇ ਵਿੱਚੋਂ, ਉਹਨਾਂ ਮਹਾਨ ਪਰਪੱਕ ਨਿਯਮਾਂ ਦੇ ਵਿੱਚੋਂ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਜੀਵਨ ਵਿੱਚ ਇੱਕ ਇਹ ਵੀ ਨਿਯਮ ਰਿਹਾ। ਸਾਧ ਸੰਗਤ ਜੀ ਕਹਿੰਦੇ ਭਾਵੇਂ ਗੋਇੰਦਵਾਲ ਸਾਹਿਬ ਵਿਖੇ ਕਿੰਨੀ ਵੀ ਸੰਗਤ ਆ ਜਾਂਦੀ ਸੀ, ਹਜ਼ੂਰ ਸੱਚੇ ਪਾਤਸ਼ਾਹ ਜੀ ਜਦੋਂ ਲੰਗਰ ਪ੍ਰਸ਼ਾਦ ਤਿਆਰ ਕਰਵਾਉਂਦੇ ਨੇ, ਸਵੇਰ ਤੋਂ ਲੈ ਕੇ ਦੁਪਹਿਰ ਤੋਂ ਲੈ ਕੇ ਲੰਗਰ ਵਰਤਦਾ ਹੈ ਰਾਤ ਤੱਕ, ਜਦੋਂ ਰਾਤ ਨੂੰ ਸਾਰੀਆਂ ਸੰਗਤਾਂ ਵਿੱਚ ਭੋਜਨ ਪ੍ਰਸ਼ਾਦ ਵਰਤ ਜਾਂਦਾ, ਜਿਹੜਾ ਭੋਜਨ ਪ੍ਰਸ਼ਾਦ ਬਾਕੀ ਬਚ ਜਾਂਦਾ ਹੈ, ਸੱਚੇ ਪਾਤਸ਼ਾਹ ਜੀ ਹੋਰ ਵੀ ਬਾਹਰ ਜੋ ਲੋਕ ਬੈਠੇ ਨੇ, ਕੁਝ ਗਰੀਬ ਗੁਰਬੇ ਨੇ, ਉਹਨਾਂ ਨੂੰ ਵੀ ਭੇਜ ਦਿੰਦੇ ਨੇ, ਫਿਰ ਵੀ ਜੋ ਬਚ ਜਾਂਦਾ ਹੈ ਫਿਰ ਬਿਆਸ ਦਰਿਆ ਦੇ ਵਿੱਚ ਪਵਾ ਦਿੰਦੇ ਨੇ, ਇਹਦੇ ਵਿੱਚ ਜਿਹੜੇ ਜੀਵ ਜੰਤੂ ਛਕ ਲੈਣਗੇ। ਭਾਵ ਕਿ ਹਜ਼ੂਰ ਸੱਚੇ ਪਾਤਸ਼ਾਹ ਜੀ ਕਦੇ ਵੀ ਕੋਈ ਬਣਿਆ ਹੋਇਆ ਭੋਜਨ ਜਾਂ ਸੁੱਕੀਆਂ ਰਸਤਾ ਕਹਿੰਦੇ ਰਾਤ ਤੱਕ ਆਪਣੇ ਉੱਥੇ ਅਸਥਾਨ ਤੇ ਗੋਇੰਦਵਾਲ ਸਾਹਿਬ ਵਿਖੇ ਨਹੀਂ ਰੱਖਦੇ, ਸਾਰੀਆਂ ਰਸਤਾ ਸ਼ਾਮ ਤੱਕ ਰਾਤ ਤੱਕ ਵਰਤਾ ਦਿੰਦੇ ਨੇ, ਕੋਈ ਵੀ ਪਦਾਰਥ ਕੋਈ ਸੁੱਕੀ ਰਸਤ ਵੀ ਮਹਾਰਾਜ ਜੀ ਨਹੀਂ ਰੱਖਦੇ, ਇਹ ਇਤਿਹਾਸ ਵਿੱਚ ਜ਼ਿਕਰ ਹੈ। ਇੱਥੋਂ ਤੱਕ ਜ਼ਿਕਰ ਮਿਲਦਾ ਹੈ ਕਿ ਜਲ ਵਾਲੀਆਂ ਪਾਣੀ ਵਾਲੀਆਂ ਗਾਗਰਾਂ ਵੀ ਸੱਚੇ ਪਾਤਸ਼ਾਹ ਜੀ ਖਾਲੀ ਕਰਵਾ ਕੇ ਮੁੱਧੀਆਂ ਮਾਰ ਦਿੰਦੇ ਨੇ, ਕੋਈ ਅੰਨ ਦਾ ਦਾਣਾ ਨਹੀਂ ਰੱਖਦੇ। ਇਹਦੇ ਪਿੱਛੇ ਇੱਕ ਕਾਰਨ ਹੈ, ਹਜ਼ੂਰ ਸੱਚੇ ਪਾਤਸ਼ਾਹ ਜੀ ਸਿੱਖ ਸੰਗਤਾਂ ਨੂੰ, ਬਾਣੀ ਪੜ੍ਹਨ ਸੁਣਨ ਵਾਲੇ, ਸੇਵਾ ਕਰਨ ਵਾਲੇ ਗੁਰੂ ਕੇ ਸਿੱਖਾਂ ਨੂੰ ਇਹ ਦ੍ਰਿੜ ਕਰਾਉਂਦੇ ਨੇ, ਭਾਈ ਜਦੋਂ ਇਸ ਤਰ੍ਹਾਂ ਦਾ ਨਿਸ਼ਚਾ ਬਣ ਜਾਏਗਾ ਨਾ, ਉਦੋਂ ਸਫਲਤਾ ਹੋਵੇਗੀ, ਉਦੋਂ ਅਧਿਆਤਮਕ ਮਾਰਗ ਵਿੱਚ ਤਰੱਕੀ ਮਿਲੇਗੀ, ਇਹ ਨਿਸ਼ਚਾ ਹੈ। ਕੁਝ ਪ੍ਰੇਮੀ ਕਹਿੰਦੇ ਨੇ ਮਹਾਰਾਜ ਸੰਗਤ ਬਹੁਤ ਆਈ ਹੋਈ ਹੈ, ਪਤਾ ਨਹੀਂ ਕੱਲ੍ਹ ਨੂੰ ਸਵੇਰ ਨੂੰ ਇੰਨੀ ਰਸਦ ਆਵੇ ਜਾਂ ਨਾ ਆਵੇ, ਤੇ ਆਪਾਂ ਨੂੰ ਕੁਝ ਰੱਖ ਲੈਣਾ ਚਾਹੀਦਾ। ਮਹਾਰਾਜ ਕਹਿੰਦੇ ਨਹੀਂ ਭਾਈ, ਉਸ ਪਰਮਾਤਮਾ ਤੇ ਨਿਸ਼ਚਾ ਰੱਖੋ। ਇਹ ਨਿਯਮ ਸਤਿਗੁਰਾਂ ਨੇ ਆਪਣੇ ਜੀਵਨ ਵਿੱਚ ਸਾਰੀ ਜ਼ਿੰਦਗੀ ਕਮਾਇਆ, ਤੇ ਕਦੇ ਵੀ ਇਤਿਹਾਸ ਵਿੱਚੋਂ ਸਾਨੂੰ ਜ਼ਿਕਰ ਨਹੀਂ ਮਿਲਦਾ, ਕਦੇ ਵੀ ਐਸਾ ਨਹੀਂ ਹੋਇਆ ਕਿ ਬਹੁਤ ਸਾਰੀ ਸੰਗਤ ਆ ਗਈ ਹੋਵੇ ਤੇ ਗੋਇੰਦਵਾਲ ਸਾਹਿਬ ਵਿਖੇ ਸੰਗਤ ਨੂੰ ਭੋਜਨ ਪ੍ਰਸ਼ਾਦਾ ਨਾ ਮਿਲਿਆ ਹੋਵੇ, ਐਸਾ ਕਦੇ ਨਹੀਂ ਹੋਇਆ। ਹਰ ਰੋਜ਼ ਪ੍ਰਸ਼ਾਦਾ ਵੱਧ ਜਾਂਦਾ ਹੈ, ਹਰ ਰੋਜ਼ ਭੋਜਨ ਵੱਧ ਜਾਂਦਾ ਹੈ, ਤੇ ਸਤਿਗੁਰੂ ਜੀ ਅਗਲੇ ਦਿਨ ਵਾਸਤੇ ਕੁਝ ਰੱਖਦੇ ਵੀ ਨਹੀਂ ਹਨ। ਦੇਖੋ ਇੰਨਾ ਦ੍ਰਿੜ ਨਿਸ਼ਚਾ, ਇੱਡੀ ਭਾਵਨਾ, ਤੇ ਜਦੋਂ ਸਤਿਗੁਰਾਂ ਦੇ ਇਹਨਾਂ ਬਚਨਾਂ ਨੂੰ ਆਪਾਂ ਆਪਣੇ ਜੀਵਨ ਵਿੱਚ ਢੁਕਾਵਾਂਗੇ ਤੇ ਬੜੀ ਹੈਰਾਨੀ ਹੋਵੇਗੀ ਨਾ। ਇਹ ਗੱਲ ਵੱਖਰੀ ਹੈ, ਕੋਈ ਐਸੀਆਂ ਨੇਮੀ ਪ੍ਰੇਮੀ ਗੁਰਸਿੱਖ ਰੂਹਾਂ ਸ਼ਰਧਾਵਾਨ ਸੰਗਤਾਂ ਦੇ ਵਿੱਚ ਬੈਠੀਆਂ ਹੁੰਦੀਆਂ ਨੇ, ਉਹਨਾਂ ਦੀ ਗੱਲ ਵੱਖਰੀ ਹੈ, ਪਰ ਜੇ ਆਪਾਂ ਆਮ ਤੌਰ ਤੇ ਆਪਣੇ ਜੀਵਨ ਤੇ ਢੁਕਾ ਕੇ ਵੇਖੀਏ, ਅਸੀਂ ਤਾਂ ਕਈ ਸੌ ਸਾਲਾਂ ਦਾ ਸੋਚਦੇ ਹਾਂ, ਕਈ ਸੌ ਸਾਲਾਂ ਦਾ, ਕਿ ਸੌ ਸਾਲ ਬਾਅਦ ਸਾਡੀਆਂ ਪੀੜ੍ਹੀਆਂ ਕੀ ਖਾਣਗੀਆਂ, ਹੁਣੇ ਜੋੜ ਲਈਏ। ਹਜ਼ੂਰ ਸੱਚੇ ਪਾਤਸ਼ਾਹ ਜੀ ਅਗਲੇ ਦਿਨ ਦੀ ਵੀ ਰਸਤ ਨਹੀਂ ਰੱਖਦੇ, ਦੇਖੋ ਕਿੱਡਾ ਨਿਸ਼ਚਾ ਹੈ, ਕਿੱਡੀ ਬਖਸ਼ਿਸ਼ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਭਾਈ ਸੰਤੋਖ ਸਿੰਘ ਸਾਹਿਬ ਲਿਖਦੇ ਨੇ ਕਿ ਜਿੰਨਾ ਵੀ ਭੋਜਨ ਪ੍ਰਸ਼ਾਦ ਹੈ, ਜਿੰਨੀਆਂ ਰਸਤਾਂ ਹੁੰਦੀਆਂ ਨੇ, ਸਾਰੀਆਂ ਰਾਤ ਨੂੰ ਵਰਤਾ ਕੇ ਸਾਰੇ ਬਰਤਨ ਖਾਲੀ ਕਰਕੇ ਰੱਖ ਲੈਂਦੇ ਹਨ।
ਲੇਹ ਤੇ ਤਕ ਜੇ ਤਕ ਨਰ ਖਾਹੀ।
ਕਹਿੰਦੇ ਓਨਾ ਕੀ ਫਿਰ ਲੈਂਦੇ ਨੇ ਜਦੋਂ ਰਸਤਾ ਆਉਂਦੀਆਂ ਨੇ, ਜੇ ਬਹੁਤੀਆਂ ਰਸਤਾ ਆਉਣ ਲੱਗ ਜਾਣ ਤੇ ਸਤਿਗੁਰੂ ਜੀ ਉਹਨਾਂ ਨੂੰ ਵੀ ਰੋਕ ਦਿੰਦੇ ਨੇ, ਭਾਈ ਹਾਲੇ ਨਾ ਲੈ ਕੇ ਆਇਓ, ਹਾਲੇ ਰੁਕ ਜਾਓ, ਬਹੁਤ ਰਸਤਾ ਨੇ, ਜਿੰਨੀਆਂ ਅੱਜ ਚਾਹੀਦੀਆਂ ਨੇ ਓਨੀਆਂ ਪੂਰੀਆਂ ਹੋ ਗਈਆਂ ਨੇ। ਜਿੰਨਾ ਕੁ ਭੋਜਨ ਪ੍ਰਸ਼ਾਦ ਵਰਤਦਾ ਹੈ, ਓਨਾ ਕੀ ਹਜ਼ੂਰ ਸੱਚੇ ਪਾਤਸ਼ਾਹ ਜੀ ਸਿੱਖ ਸੰਗਤਾਂ ਦੇ ਪਾਸੋਂ ਪ੍ਰਵਾਨ ਕਰਦੇ ਹਨ।
ਭੋਜਨ ਹੋਏ ਹਜ਼ਾਰਨ ਕੇਰਾ।
ਇਸ ਤਰ੍ਹਾਂ ਕਹਿੰਦੇ ਹਜ਼ਾਰਾਂ ਦੀ ਤਾਦਾਦ ਵਿੱਚ ਸਿੱਖ ਸੰਗਤਾਂ ਉੱਥੇ ਪਹੁੰਚਦੀਆਂ ਨੇ, ਸੇਵਾ ਕਰਦੀਆਂ ਨੇ, ਹਜ਼ਾਰਾਂ ਸੰਗਤਾਂ ਵਾਸਤੇ ਭੋਜਨ ਪ੍ਰਸ਼ਾਦ ਤਿਆਰ ਹੁੰਦਾ ਹੈ।
ਦੇਹੇ ਸਭਨ ਪਰ ਆਪ ਨਾ ਹੇਰਾ।
ਇਸ ਤਰ੍ਹਾਂ ਹਜ਼ੂਰ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਬਰਾਬਰ ਭੋਜਨ ਪ੍ਰਸ਼ਾਦ ਵਰਤਾਉਂਦੇ ਨੇ, ਆਪ ਨਾ ਹੀਰਾ। ਕਹਿੰਦੇ ਇਹ ਨਹੀਂ ਦੇਖਦੇ ਕਿ ਆਪਣਾ ਕੌਣ ਹੈ, ਪਰਾਇਆ ਕੌਣ ਹੈ, ਜਾਂ ਸਿੱਖ ਕੌਣ ਹੈ, ਜਾਂ ਗੈਰ ਸਿੱਖ ਕੌਣ ਹੈ, ਕੌਣ ਹਿੰਦੂ ਹੈ ਤੇ ਕੌਣ ਮੁਸਲਮਾਨ ਹੈ, ਇਸ ਗੱਲ ਦੀ ਕੋਈ ਵਿਚਾਰ ਨਹੀਂ ਹੈ ਗੁਰੂ ਨਾਨਕ ਸਾਹਿਬ ਜੀਆਂ ਦੇ ਦਰ ਘਰ ਦੇ ਅੰਦਰ। ਇਸ ਗੱਲ ਨੂੰ, ਇਸ ਵਿਚਾਰ ਨੂੰ ਮੁੱਖ ਰੱਖਦਿਆਂ ਹਜ਼ੂਰ ਸੱਚੇ ਪਾਤਸ਼ਾਹ ਜੀ ਆਪ ਵੀ ਦੇਖੋ ਲੰਗਰ ਦੇ ਵਿੱਚ ਸੇਵਾ ਕਰਦੇ, ਹੱਥੀਂ ਸੇਵਾ ਕਰਦੇ ਨੇ, ਆਪ ਵੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਇੱਕ ਬਚਨ ਆਪਾਂ ਸਰਵਣ ਕਰਦੇ ਹਾਂ ਸੋਰਠ ਰਾਗ ਅੰਦਰ। ਮਹਾਰਾਜ ਕਹਿੰਦੇ, ਹਸਤੀ ਜਿਉਂ ਸਿਰ ਅੰਕਸ ਹੈ, ਅਹਿਰਨ ਜਿਉਂ ਸਿਰ ਦੇ, ਮਨ ਤਨ ਆਗਿਆ ਰਾਖ ਕੈ ਉਭੀ ਸੇਵ ਕਰੇ। ਉਭੀ ਦਾ ਅਰਥ ਹੁੰਦਾ ਹੈ ਖੜੇ ਹੋ ਕੇ, ਤਿਆਰ ਬਰ ਤਿਆਰ ਹੋ ਕੇ, ਸਰੀਰ ਕਰਕੇ ਸੇਵਾ ਕਰਨੀ, ਨਿਸ਼ਚੇ ਨਾਲ ਭਾਵਨਾ ਨਾਲ ਸੇਵਾ ਕਰਨੀ। ਸਿਰਫ ਸਤਿਗੁਰਾਂ ਨੇ ਇਹ ਉਪਦੇਸ਼ ਹੀ ਨਹੀਂ ਦਿੱਤਾ, ਦੇਖੋ ਆਪ ਵੀ ਸੇਵਾ ਕੀਤੀ। ਇਤਿਹਾਸ ਵਿੱਚ ਜ਼ਿਕਰ ਹੈ, ਇੱਥੇ ਕਹਿ ਰਹੇ ਨੇ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆਪ ਆਪਣੇ ਹੱਥੀਂ ਸੰਗਤਾਂ ਨੂੰ ਲੰਗਰ ਵਰਤਾਉਂਦੇ ਹਨ, ਆਪ ਲੰਗਰ ਦੀ ਸੇਵਾ ਕਰਦੇ ਹਨ।
ਪ੍ਰਥਮ ਸਤਿਗੁਰੂ ਪੰਗਤ ਲਾਏ,
ਇਉਂ ਕਹਿੰਦੇ ਸਭ ਤੋਂ ਪਹਿਲਾਂ ਹਜ਼ੂਰ ਸੱਚੇ ਪਾਤਸ਼ਾਹ ਜੀ ਪੰਗਤ ਲਾਉਂਦੇ ਹਨ।
ਲਵਣ ਬਿਹੀਨ ਓਗਰਾ ਖਾਏ,
ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਬਾਜਰੇ ਦੀ ਰੋਟੀ ਹੈ ਓਗਰਾ ਹੈ, ਲਵਣ ਬਿਹੋਣ ਕਹਿੰਦੇ ਲੂਣ ਤੋਂ ਬਿਨਾਂ ਇਹ ਜਿਹੜਾ ਭੋਜਨ ਹੈ ਹਜ਼ੂਰ ਸੱਚੇ ਪਾਤਸ਼ਾਹ ਜੀ ਆਪ ਛਕਦੇ ਨੇ, ਤਾਂ ਕਿ ਕਿਸੇ ਤਰ੍ਹਾਂ ਦਾ ਜੋ ਰਸ ਹੈ, ਕਿਸੇ ਤਰ੍ਹਾਂ ਦਾ ਸਵਾਦ ਹੈ, ਉਧਰ ਨੂੰ ਸਾਡਾ ਮਨ ਨਾ ਜਾਏ। ਇਸ ਕਰਕੇ ਬੜਾ ਸਾਦਾ ਭੋਜਨ ਓਗਰਾ, ਬਾਜਰੇ ਦਾ ਪ੍ਰਸ਼ਾਦਾ ਬਿਨਾਂ ਲੂਣ ਤੋਂ, ਇਸ ਤਰ੍ਹਾਂ ਦਾ ਭੋਜਨ ਆਪ ਛਕਦੇ ਨੇ। ਔਰ ਸਿੱਖ ਸੰਗਤਾਂ ਵਾਸਤੇ ਕਈ ਤਰ੍ਹਾਂ ਦੇ ਭੋਜਨ ਮਹਾਰਾਜ ਜੀ ਤਿਆਰ ਕਰਾਉਂਦੇ ਹਨ।
ਸੰਗਤ ਕੋ ਆਹਾਰ ਸਭ ਭਾਂਤ,
ਪਰ ਕਹਿੰਦੇ ਸੰਗਤਾਂ ਵਾਸਤੇ ਸਭ ਭਾਂਤ ਦਾ, ਸਭ ਤਰ੍ਹਾਂ ਦਾ, ਕਈ ਤਰ੍ਹਾਂ ਦਾ ਜਿਹੜਾ ਭੋਜਨ ਹੈ, ਪ੍ਰਸ਼ਾਦਾ ਹੈ, ਹਜ਼ੂਰ ਤਿਆਰ ਕਰਾਉਂਦੇ ਨੇ, ਪਰ ਆਪ ਬਿਲਕੁਲ ਸਾਦਾ ਬਿਨਾਂ ਲੂਣ ਤੋਂ ਫੋਕਾ, ਇਸ ਤਰ੍ਹਾਂ ਦਾ ਭੋਜਨ ਛੱਕ ਕੇ ਪ੍ਰਸੰਨ ਰਹਿੰਦੇ ਹਨ।
ਸਵਾਦ ਸਰਸ ਹੋਏ ਪਹਿਤਰੂ ਪਾਤ,
ਇਉਂ ਕਹਿੰਦੇ ਨੇ ਕਿ ਸੰਗਤਾਂ ਵਾਸਤੇ ਬੜੀ ਸਵਾਦ ਵਾਲਾ, ਬੜੇ ਰਸ ਵਾਲਾ ਪਹਿਤਰ ਭਾਤ, ਭਾਤ ਕਹਿੰਦੇ ਚਾਵਲ, ਪਹਿਤ ਕਹਿੰਦੇ ਦਾਲ, ਦਾਲ ਚਾਵਲ ਕੜੀ ਖੀਰ, ਕਈ ਤਰ੍ਹਾਂ ਦੇ ਭੋਜਨ ਸੰਗਤਾਂ ਲਈ ਤਿਆਰ ਕਰਾਉਂਦੇ ਹਨ।
ਅਪਰ ਸਲਵਨ ਅਨੇਕ ਪ੍ਰਕਾਰਾ,
ਇਉਂ ਕਹਿੰਦੇ ਹੋਰ ਵੀ ਸਲਵਨ ਲੂਣ ਦੇ ਸਹਿਤ ਅਨੇਕਾਂ ਤਰ੍ਹਾਂ ਦਾ ਭੋਜਨ, ਸਲੂਣਾ ਭੋਜਨ, ਮਿੱਠਾ ਭੋਜਨ, ਕਈ ਤਰ੍ਹਾਂ ਦੇ ਪਦਾਰਥ ਤਿਆਰ ਕਰਾਉਂਦੇ ਹਨ।
ਗੌਤਮ ਚੂਨ ਪਕਾਏ ਆਹਾਰਾ,
ਇਉਂ ਕਹਿੰਦੇ ਗੌਤਮ, ਗੋਧਨ ਕਹਿੰਦੇ ਨੇ ਕਣਕ ਨੂੰ, ਚੂਨ ਨਾਮ ਹੈ ਬ੍ਰਿਜ ਭਾਸ਼ਾ ਚ ਆਟੇ ਦਾ, ਕਹਿੰਦੇ ਕਣਕ ਦੇ ਆਟੇ ਦਾ ਵੀ ਪ੍ਰਸ਼ਾਦਾ ਬਣਦਾ ਹੈ। ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਮਿੱਠੇ ਪਦਾਰਥ ਨੇ, ਕਈ ਤਰ੍ਹਾਂ ਦੇ ਭੋਜਨ ਜਿਹੜੇ ਤਿਆਰ ਹੁੰਦੇ ਹਨ।
ਸੁੰਦਰ ਮਧੁਰ ਬਣਾਵੇ ਕਿਤੋ,
ਇਸ ਤਰ੍ਹਾਂ ਕਹਿੰਦੇ ਬਹੁਤ ਹੀ ਸੁੰਦਰ ਤੇ ਬੜੇ ਮਿੱਠੇ ਪਕਵਾਨ ਬਣਦੇ ਹਨ।
ਆਏ ਜਾਏ ਨਰ ਖਾਏ ਸੁਜਿਤੋ,
ਜਿੰਦੇ ਵੀ ਮਨੁੱਖ ਆਉਂਦੇ ਨੇ, ਜਿੰਨੀਆਂ ਸੰਗਤਾਂ ਆਉਂਦੀਆਂ ਨੇ, ਉਹ ਬੜੀ ਸ਼ਰਧਾ ਭਾਵਨਾ ਨਾਲ ਸੇਵਾ ਕਰਦੀਆਂ ਨੇ, ਔਰ ਇੱਕੋ ਪੰਗਤ ਵਿੱਚ ਬੈਠ ਕੇ ਬਿਨਾਂ ਊਚ ਨੀਚ, ਬਿਨਾਂ ਜਾਤ ਪਾਤ, ਬਿਨਾਂ ਭੇਦ ਭਾਵ, ਬਿਨਾਂ ਅਮੀਰੀ ਗਰੀਬੀ ਦਾ ਵਿਤਕਰਾ ਕੀਤਿਆਂ ਇੱਕੋ ਪੰਗਤ ਵਿੱਚ ਬੈਠ ਕੇ ਸਾਰੇ ਭੋਜਨ ਪ੍ਰਸ਼ਾਦ ਛਕਦੇ ਹਨ।
ਬਰਤਨ ਲਗਹੇ ਦਿਵਸ ਮਧਿਆਨ,
ਇਉਂ ਕਹਿੰਦੇ ਦਿਨ ਦੇ ਚੜ੍ਹਾਅ ਨਾਲ ਹੀ, ਦੁਪਹਿਰ ਦੇ ਸਮੇਂ ਤੋਂ ਥੋੜਾ ਜਿਹਾ ਪਹਿਲਾਂ ਤੋਂ, ਕਹਿੰਦੇ ਇਹ ਪ੍ਰਸ਼ਾਦਾ ਤਿਆਰ ਹੋ ਕੇ ਸੰਗਤਾਂ ਵਿੱਚ ਵਰਤਣਾ ਸ਼ੁਰੂ ਹੋ ਜਾਂਦਾ ਹੈ।
ਨਿਸਾ ਜਾਮ ਲੱਗ ਲੈ ਕੋ ਆਣ,
ਇਉਂ ਕਹਿੰਦੇ ਨਿਸਾ ਜਾਮ ਰਾਤ ਦੇ ਪਹਿਲੇ ਪਹਿਰ ਤੱਕ, ਭਾਵ ਸੂਰਜ ਡੁੱਬਣ ਤੋਂ ਥੋੜਾ ਸਮਾਂ ਬਾਅਦ ਤੱਕ ਜੋ ਭੋਜਨ ਛਕਣ ਦਾ ਸਮਾਂ ਹੁੰਦਾ ਹੈ, ਉਸ ਸਮੇਂ ਤੱਕ ਇਹ ਜਿਹੜਾ ਸਾਰਾ ਦਿਨ ਸਤਿਗੁਰਾਂ ਦੇ ਦਰ ਘਰ ਦੇ ਵਿੱਚ ਲੰਗਰ ਪ੍ਰਸ਼ਾਦ ਚੱਲਦਾ ਹੈ।
ਕੋਈ ਨਾ ਅਟਕਾਵ ਹੈ ਤਹੇ ਜਾਤੇ,
ਕਹਿੰਦੇ ਕੋਈ ਵੀ ਉੱਥੇ ਆ ਜਾਏ, ਜ਼ਰੂਰੀ ਨਹੀਂ ਜਿਹੜੇ ਸੇਵਾ ਕਰਦੇ ਉਹਨਾਂ ਵਾਸਤੇ ਹੀ ਹੈ, ਕੋਈ ਆ ਜਾਏ, ਕੋਈ ਭੁੱਖਾ ਆ ਜਾਏ, ਕੋਈ ਗਰੀਬ ਆ ਜਾਏ, ਕੋਈ ਰੋਗੀ ਆ ਜਾਏ, ਕੋਈ ਮੁਸਾਫਰ ਆ ਜਾਏ, ਸਾਰਿਆਂ ਵਾਸਤੇ ਇੱਥੋਂ ਝਿੜਕਿਆ ਨਹੀਂ ਜਾਂਦਾ, ਭਾਈ ਤੂੰ ਤਾਂ ਸੇਵਾ ਨਹੀਂ ਕਰਦਾ, ਤੈਨੂੰ ਪ੍ਰਸ਼ਾਦਾ ਨਹੀਂ ਮਿਲੇਗਾ। ਕਈ ਵੱਡੇ ਵੱਡੇ ਇਸ ਧਰਤੀ ਤੇ, ਇਸ ਸੰਸਾਰ ਦੇ ਵਿੱਚ ਆਪਾਂ ਐਸੇ ਧਰਮ ਸਥਾਨ ਵੀ ਦੇਖ ਸਕਦੇ ਹਾਂ ਜਿਨ੍ਹਾਂ ਦੇ ਵਿੱਚ ਮਾਇਆ ਦੀ ਕੋਈ ਕਮੀ ਨਹੀਂ ਹੈ, ਪਰ ਉਹਨਾਂ ਧਰਮ ਸਥਾਨਾਂ ਵਿੱਚ ਵੀ ਜਦੋਂ ਭੋਜਨ ਪ੍ਰਸ਼ਾਦਾ ਚੱਲਦਾ ਹੈ ਨਾ, ਤੇ ਖਾਸ ਖਾਸ ਲੋਕਾਂ ਨੂੰ ਫਿਰ ਟੋਕਨ ਬਣਾ ਕੇ ਦਿੱਤੇ ਜਾਂਦੇ ਨੇ, ਉਹੀ ਉੱਥੇ ਆ ਸਕਦੇ ਨੇ, ਦੂਜਾ ਹੋਰ ਕੋਈ ਨਹੀਂ ਆ ਸਕਦਾ। ਪਰ ਇਹ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ, ਇੱਥੇ ਸਾਰਿਆਂ ਵਾਸਤੇ ਖੁੱਲ੍ਹੇ ਭੰਡਾਰੇ ਨੇ, ਇੱਥੇ ਕੋਈ ਤੋਟਾ ਨਹੀਂ, ਕੋਈ ਘਾਟਾ ਨਹੀਂ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਨਿਰੰਕਾਰ ਨੇ, ਆਪ ਪਰਮਾਤਮਾ ਨੇ, ਤੇ ਪਰਮਾਤਮਾ ਫਿਰ ਜੀਵਾਂ ਦਾ ਰਿਜ਼ਕ ਤਾਂ ਇਉਂ ਹੀ ਵਰਤਾਉਂਦਾ ਹੈ ਨਾ, ਕਿਸੇ ਨੂੰ ਕੋਈ ਮਨਾਹੀ ਨਹੀਂ ਹੈ, ਕਿਸੇ ਨੂੰ ਕੋਈ ਰੋਕ ਨਹੀਂ ਹੈ। ਕਹਿੰਦੇ ਇਸੇ ਤਰ੍ਹਾਂ ਦਾ ਵਰਤਾਰਾ, ਇਸੇ ਤਰ੍ਹਾਂ ਦਾ ਆਨੰਦ ਸ਼੍ਰੀ ਗੋਬਿੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਵਰਤ ਰਿਹਾ। ਕੋਈ ਵੀ ਆਉਂਦਾ, ਕੋਈ ਰਾਹੀ ਮੁਸਾਫਰ, ਕੋਈ ਭੁੱਖਾ, ਕੋਈ ਲੋੜਵੰਦ, ਸਾਰਿਆਂ ਨੂੰ ਇੱਕੋ ਪੰਗਤ ਵਿੱਚ ਬੈਠ ਕੇ ਉਸੇ ਤਰ੍ਹਾਂ ਦਾ ਭੋਜਨ ਪ੍ਰਸ਼ਾਦ ਛਕਣ ਵਾਸਤੇ ਮਿਲਦਾ ਹੈ।
ਤ੍ਰਿਪਤ ਹੋਏ ਨਰ ਲੈ ਸਭ ਖਾਤੇ।
ਇਉਂ ਕਹਿੰਦੇ ਜਿਹੜੇ ਵੀ ਆਉਂਦੇ ਨੇ, ਕੋਈ ਭੁੱਖੇ ਲੋਕ ਆਉਂਦੇ ਨੇ, ਕੋਈ ਮੁਸਾਫਰ ਆਉਂਦੇ ਨੇ, ਉਹ ਸਤਿਗੁਰਾਂ ਦੀ ਪੰਗਤ ਵਿੱਚ ਬੈਠ ਕੇ ਗੁਰੂ ਘਰ ਵਿਖੇ ਭੋਜਨ ਪ੍ਰਸ਼ਾਦ ਛਕ ਕੇ ਬੜੇ ਤ੍ਰਿਪਤ ਹੁੰਦੇ ਹਨ।
ਨਿਤ ਪ੍ਰਤ ਸਤਿਗੁਰ ਦੇਗ ਚਲਾਵੇ।
ਇਉਂ ਕਹਿੰਦੇ ਨਿਤ ਪ੍ਰਤੀ ਹਜ਼ੂਰ ਸੱਚੇ ਪਾਤਸ਼ਾਹ ਜੀ ਦੇਗ ਚਲਾਉਂਦੇ ਨੇ। ਇਹ ਅਰਬੀ ਫਾਰਸੀ ਵਿੱਚ ਸ਼ਬਦ ਬੋਲਿਆ ਜਾਂਦਾ ਦੇਗ। ਦੇਗ ਦਾ ਮਤਲਬ ਹੈ ਭੋਜਨ ਪ੍ਰਸ਼ਾਦ ਛਕਣ ਵਾਲੀ ਚੀਜ਼, ਛਕਣ ਵਾਲਾ ਪਦਾਰਥ। ਕਹਿੰਦੇ ਇਉਂ ਨਿਤ ਪ੍ਰਤੀ ਹੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਲੰਗਰ ਚੱਲਦੇ ਨੇ। ਸਤਿਗੁਰਾਂ ਦੀ ਬਖਸ਼ਿਸ਼ ਨਾਲ ਅੱਜ ਵੀ ਉਸੇ ਤਰ੍ਹਾਂ ਦੇ ਭੰਡਾਰੇ ਚੱਲ ਰਹੇ ਹਨ।
ਹੋਏ ਸ਼ੁਧਾਤੁਰ ਸਭ ਕੋ ਖਾਵੇ।
ਕੋਈ ਵੀ ਸ਼ੁਧਾਤੁਰ ਹੁੰਦਾ ਹੈ, ਸੰਸਕ੍ਰਿਤ ਦਾ ਲਫ਼ਜ਼ ਹੈ ਖੁਦਾ। ਖੁਦਾ ਕਹਿੰਦੇ ਭੁੱਖ ਨੂੰ, ਸ਼ੁਧਾਤੁਰ ਜੋ ਭੁੱਖਾ ਹੈ। ਕੋਈ ਵੀ ਭੁੱਖਾ ਆਉਂਦਾ ਹੈ, ਉਹਦੇ ਕੋਲ ਪੁੱਛਿਆ ਨਹੀਂ ਜਾਂਦਾ ਤੂੰ ਸਿੱਖ ਹੈ ਜਾਂ ਸਿੱਖ ਨਹੀਂ ਹੈ, ਤੂੰ ਸੇਵਾ ਕੀਤੀ ਹੈ ਜਾਂ ਨਹੀਂ ਕੀਤੀ, ਤੂੰ ਇੱਥੇ ਰਹਿੰਦਾ ਜਾਂ ਨਹੀਂ ਰਹਿੰਦਾ, ਇਹ ਕੋਈ ਸਵਾਲ ਨਹੀਂ ਹੈ। ਕੋਈ ਭੁੱਖਾ ਆ ਜਾਏ, ਕੋਈ ਲੋੜਵੰਦ ਆ ਜਾਏ, ਸਾਰਿਆਂ ਨੂੰ ਪੰਗਤ ਵਿੱਚ ਬੈਠ ਕੇ ਭੋਜਨ ਛਕਣ ਵਾਸਤੇ ਮਿਲਦਾ ਹੈ।
ਕਾਰ ਕਰਹੇ ਬਾਪੀ ਨਰ ਜਈ।
ਇਸ ਤੋਂ ਇਲਾਵਾ ਕਹਿੰਦੇ ਜੋ ਬਾਪੀ ਦੀ ਬੌਲੀ ਸਾਹਿਬ ਦੀ ਕਾਰ ਸੇਵਾ ਦੇ ਵਿੱਚ ਸਿੱਖ ਸੰਗਤਾਂ ਸੇਵਾ ਕਰਦੀਆਂ ਹਨ।
ਇੱਕ ਪੰਗਤ ਕਰ ਅਚਵਹਿ ਤੇਈ।
ਉਹਨਾਂ ਨੂੰ ਇੱਕ ਪੰਗਤ ਵਿੱਚ ਹੀ ਬਿਠਾ ਕੇ ਭੋਜਨ ਪ੍ਰਸ਼ਾਦ ਛਕਾਇਆ ਜਾਂਦਾ ਹੈ।
ਜੁਗ ਤਨਿਆ ਸ੍ਰੀ ਗੁਰ ਕੇ ਹੁਤੀ।
ਹਜ਼ੂਰ ਸੱਚੇ ਪਾਤਸ਼ਾਹ ਧੰਨ ਗੁਰੂ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੀਆਂ ਦੋ ਤਨੀਆਂ ਹਨ। ਬ੍ਰਿਜ ਭਾਸ਼ਾ ਤਨੀਆਂ ਕਹਿੰਦੇ ਨੇ ਪੁੱਤਰੀ। ਬੀਬੀ ਦਾਨੀ ਜੀ ਔਰ ਬੀਬੀ ਭਾਨੀ ਜੀ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਦੀਆਂ ਦੋ ਸੁਪੁੱਤਰੀਆਂ ਹਨ।
ਵੱਡ ਭਾਗਾ ਭਗਤਨ ਸ਼ੁਭਮਤੀ।
ਕਹਿੰਦੇ ਬਹੁਤ ਹੀ ਵੱਡਿਆਂ ਭਾਗਾਂ ਵਾਲੀਆਂ ਹਨ, ਕਿਉਂਕਿ ਗੁਰੂ ਦੇ ਘਰ ਵਿੱਚ ਜਨਮ ਲੈਣਾ ਸੰਸਾਰਕ ਤੌਰ ਤੇ, ਸਰੀਰਕ ਤੌਰ ਤੇ ਗੁਰੂ ਨਾਲ ਕੋਈ ਨਾਤਾ ਕੋਈ ਰਿਸ਼ਤਾ ਬਣ ਜਾਣਾ, ਇਹ ਵੀ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਇਹ ਗੱਲ ਵੱਖਰੀ ਹੈ ਕਿ ਗੁਰੂ ਦੀ ਕਸਵੱਟੀ ਤੇ ਪੂਰਾ ਹਰ ਕੋਈ ਨਹੀਂ ਉਤਰ ਸਕਦਾ। ਇਹ ਗੱਲ ਵੱਖਰੀ ਹੈ ਕਿ ਕਸਵੱਟੀ ਤੇ ਸ਼੍ਰੀ ਲਹਿਣਾ ਜੀ ਪੂਰੇ ਉਤਰੇ ਨੇ, ਕਸਵੱਟੀ ਤੇ ਸ਼੍ਰੀ ਅਮਰਦਾਸ ਜੀ ਪੂਰੇ ਉਤਰੇ ਨੇ, ਬਾਬਾ ਸ਼੍ਰੀ ਚੰਦਰ ਜੀ, ਬਾਬਾ ਲਖਮੀ ਦਾਸ ਜੀ, ਬਾਬਾ ਦਾਤੂ ਜੀ, ਬਾਬਾ ਦਾਸੂ ਜੀ, ਠੀਕ ਹੈ ਕਿ ਉਸ ਕਸਵੱਟੀ ਤੇ ਪੂਰੇ ਨਹੀਂ ਉਤਰੇ, ਪਰ ਉਹ ਸਾਡੇ ਨਾਲੋਂ ਮਹਾਨ ਨੇ, ਸਾਡੇ ਸਤਿਕਾਰਯੋਗ, ਸਾਡੇ ਪੂਜਣਯੋਗ ਨੇ, ਕਿਉਂਕਿ ਉਹਨਾਂ ਦਾ ਸਤਿਗੁਰਾਂ ਦੇ ਨਾਲ ਰਿਸ਼ਤਾ ਹੈ, ਸੰਬੰਧ ਹੈ। ਗੁਰੂ ਦੇ ਘਰ ਵਿੱਚ ਜਨਮ ਲੈਣਾ ਇਹ ਕੋਈ ਮਾਮੂਲੀ ਗੱਲ ਨਹੀਂ ਹੈ। ਸੋ ਇਸ ਕਰਕੇ ਸਾਧ ਸੰਗਤ ਜੀ, ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਨੇ ਕਿ ਬੀਬੀ ਦਾਨੀ ਜੀ, ਬੀਬੀ ਭਾਨੀ ਜੀ, ਇਹ ਵੀ ਬਹੁਤ ਵੱਡਿਆਂ ਭਾਗਾਂ ਵਾਲੀਆਂ ਹਨ, ਜਿਨ੍ਹਾਂ ਦੇ ਪੂਰਵਲੇ ਜਨਮ ਦੀ ਕੋਈ ਕਮਾਈ ਹੈ, ਜਿਸ ਕਰਕੇ ਉਹਨਾਂ ਦਾ ਸਤਿਗੁਰਾਂ ਦੇ ਗ੍ਰਹਿ ਵਿਖੇ ਜਨਮ ਹੋਇਆ, ਤੇ ਸ਼ੁਭ ਮਤੀ ਵਾਲੀਆਂ ਹਨ, ਬਹੁਤ ਸ੍ਰੇਸ਼ਟ, ਬੜੀ ਉਜਵਲ ਮਤ, ਬੜੀ ਭਗਤੀ ਭਾਵਨਾ ਵਾਲੀਆਂ ਹਨ।
ਇੱਕ ਕੋ ਪਤ ਰਾਮਾ ਤਿਸ ਨਾਮਾ।
ਕਹਿੰਦੇ ਉਹਨਾਂ ਵਿੱਚੋਂ ਇੱਕ ਦੇ ਪਤੀ ਹਨ ਭਾਈ ਰਾਮਾ ਜੀ।
ਰਾਮਦਾਸ ਦੂਸਰ ਅਭਿਰਾਮਾ।
ਔਰ ਦੂਸਰੇ ਜੋ ਬੀਬੀ ਭਾਨੀ ਜੀ ਹਨ, ਉਹਨਾਂ ਦੇ ਪਤੀ ਦੇਵ ਹਨ ਸ਼੍ਰੀ ਰਾਮਦਾਸ ਜੀ, ਜਿਨ੍ਹਾਂ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਪ੍ਰਾਪਤ ਹੋਈ, ਧੰਨ ਗੁਰੂ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬਣੇ। ਐਸੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ, ਜਿਨ੍ਹਾਂ ਨੇ ਗੁਰੂ ਅਮਰਦਾਸ ਜੀਆਂ ਦੀ ਹਜ਼ੂਰੀ 'ਚ ਰਹਿ ਕੇ ਸੇਵਾ ਕੀਤੀ ਹੈ। ਸੋ ਪਹਿਲਾ ਨਾਮ ਹੈ ਰਾਮਦਾਸ, ਭਾਈ ਜੇਠਾ ਜੀ, ਔਰ ਦੂਸਰੇ ਹਨ ਭਾਈ ਰਾਮਾ ਜੀ। ਨਾਮ ਕਰੀਬਨ ਰਲਦੇ ਮਿਲਦੇ ਹਨ। ਬੀਬੀ ਦਾਨੀ ਜੀ ਦੇ ਜੋ ਪਤੀ ਹਨ ਉਹਨਾਂ ਦਾ ਨਾਮ ਹੈ ਭਾਈ ਰਾਮਾ, ਔਰ ਬੀਬੀ ਭਾਨੀ ਜੀ ਦੇ ਜੋ ਪਤੀ ਹਨ ਉਹਨਾਂ ਦਾ ਨਾਮ ਹੈ ਰਾਮਦਾਸ, ਭਾਈ ਜੇਠਾ ਜੀ। ਸੋ ਇਸ ਪ੍ਰਕਾਰ ਕਹਿੰਦੇ ਇਹਨਾਂ ਨੇ ਵੀ ਸਤਿਗੁਰਾਂ ਦੀ ਹਜ਼ੂਰੀ 'ਚ ਸੇਵਾ ਕੀਤੀ ਹੈ।
ਸਤਿਗੁਰ ਵਿਖੇ ਭਾਵਨਾ ਪਾਰੀ।
ਹਜ਼ੂਰ ਸੱਚੇ ਪਾਤਸ਼ਾਹ ਜੀਆਂ ਦੇ ਪਵਿੱਤਰ ਜੀਵਨ ਵਿੱਚ, ਸਤਿਗੁਰਾਂ ਦੀ ਬਾਣੀ ਤੇ ਇਹਨਾਂ ਦੀ ਵੀ ਬਹੁਤ ਵੱਡੀ, ਬਹੁਤ ਮਹਾਨ ਭਾਵਨਾ ਹੈ, ਸ਼ਰਧਾ ਹੈ।
ਸੇਵਾ ਕਰਹੇ ਅਨੇਕ ਪ੍ਰਕਾਰੀ।
ਇਸ ਤਰ੍ਹਾਂ ਅਨੇਕਾਂ ਪ੍ਰਕਾਰ ਦੀ ਜੋ ਜੋ ਸੇਵਾ ਮਿਲਦੀ ਹੈ, ਭਾਈ ਰਾਮਾ ਜੀ, ਸ਼੍ਰੀ ਰਾਮਦਾਸ ਜੀ ਗੁਰੂ ਹਜ਼ੂਰੀ 'ਚ ਰਹਿ ਕੇ ਸੇਵਾ ਕਮਾਉਂਦੇ ਹਨ।
ਕਾਰ ਬਾਪਿਕਾ ਕੀ ਮਿਲ ਦੋ।
ਇਹ ਦੋਵੇਂ ਮਿਲ ਕੇ ਵਿਸ਼ੇਸ਼ ਤੌਰ ਤੇ ਭਾਈ ਰਾਮਾ ਜੀ ਔਰ ਸ਼੍ਰੀ ਰਾਮਦਾਸ ਜੀ ਮਹਾਰਾਜ, ਇਹ ਦੋਵੇਂ ਮਿਲ ਕੇ ਬੜੇ ਅਦਬ ਸਤਿਕਾਰ ਨਾਲ, ਬੜੀ ਸ਼ਰਧਾ ਭਾਵਨਾ ਨਾਲ ਸੇਵਾ ਕਰਦੇ ਹਨ।
ਕਰਤ ਆਪ ਕਰਵਾਵਤ ਸੋ।
ਕਹਿੰਦੇ ਆਪ ਵੀ ਸੇਵਾ ਕਰਦੇ ਨੇ ਔਰ ਜਿਹੜੀ ਸੇਵਾ ਕਿਸੇ ਨੂੰ ਕਹਿ ਕੇ ਕਰਵਾਉਣੀ ਹੈ ਉਹ ਜ਼ਿੰਮੇਵਾਰੀ ਵੀ ਨਿਭਾਉਂਦੇ ਹਨ।
ਰਾਮਦਾਸ ਜੀ ਸਾਂਝ ਸਵੇਰ,
ਇਸ ਤਰ੍ਹਾਂ ਸ਼੍ਰੀ ਰਾਮਦਾਸ ਜੀ ਸਾਂਝ ਤੇ ਸਵੇਰ, ਸਵੇਰ ਤੋਂ ਲੈ ਕੇ ਸੂਰਜ ਡੁੱਬਣ ਦੇ ਸਮੇਂ ਤੱਕ, ਸ਼ਾਮ ਤੱਕ ਇਹ ਅਤੁੱਟ ਸੇਵਾ ਕਰਦੇ ਹਨ।
ਕਰਹੇ ਟੋਕਰੇ ਇੱਕ ਥਲ ਹੇਰ,
ਕਹਿੰਦੇ ਜੋ ਟੋਕਰੇ ਹਨ ਜਿਨ੍ਹਾਂ ਦੇ ਨਾਲ ਸਿੱਖ ਸੰਗਤਾਂ ਮਿੱਟੀ ਢੋਂਦੀਆਂ ਹਨ, ਇੱਟਾਂ ਢੋਂਦੀਆਂ ਹਨ, ਉਹ ਟੋਕਰੇ ਜਿਹੜੇ ਨੇ, ਉਹ ਜਿਹੜੇ ਬਰਤਨ ਹਨ, ਉਹਨਾਂ ਦੀ ਵੀ ਪੂਰੀ ਸੰਭਾਲ ਕਰਦੇ ਹਨ।
ਕਰ ਕੇ ਕਾਰ ਅਪਰ ਹਟ ਜਾਏ,
ਕਹਿੰਦੇ ਜਦੋਂ ਸਾਰੀਆਂ ਸੰਗਤਾਂ ਸੇਵਾਦਾਰ ਜਾਂ ਹੋਰ ਜਿੰਨੇ ਵੀ ਮਜ਼ਦੂਰ ਲੋਕ ਨੇ ਇਹ ਸੇਵਾ ਕਰਕੇ ਜਦੋਂ ਸ਼ਾਮ ਦੇ ਸਮੇਂ ਵਿਹਲੇ ਹੁੰਦੇ ਹਨ,
ਕਹੀ ਆਦ ਸਭ ਕਰ ਇੱਕ ਥਾਏ,
ਕਹਿੰਦੇ ਉਹਨਾਂ ਸਾਰੇ ਭਾਂਡਿਆਂ ਨੂੰ, ਉਹਨਾਂ ਸਾਰੇ ਟੋਕਰਿਆਂ ਨੂੰ, ਟੋਕਰੀਆਂ ਨੂੰ, ਹੋਰ ਵੀ ਜਿੰਨੇ ਵਰਤੋਂ ਵਾਲੇ ਸੰਦ ਹਨ, ਉਹਨਾਂ ਸਾਰਿਆਂ ਨੂੰ ਪੂਰੀ ਜ਼ਿੰਮੇਵਾਰੀ ਨਾਲ ਸ਼੍ਰੀ ਰਾਮਦਾਸ ਜੀ ਸੰਭਾਲ ਕੇ ਇੱਕ ਥਾਂ ਤੇ ਇਕੱਠੇ ਕਰਕੇ ਫਿਰ ਕਹਿੰਦੇ ਆਪਣੇ ਇਸ ਸੇਵਾ ਦੇ ਕੰਮ ਤੋਂ ਫਾਰਗ ਹੁੰਦੇ ਹਨ।
ਧਰਹੇ ਸੰਭਾਰ ਸਕਲ ਪਛਚਾਤੀ,
ਸਾਰਿਆਂ ਤੋਂ ਪਿੱਛੋਂ ਕਹਿੰਦੇ ਫਿਰ ਇਹ ਆਰਾਮ ਕਰਦੇ ਹਨ। ਸਿੱਖ ਸੰਗਤਾਂ ਤਾਂ ਜਦੋਂ ਸੂਰਜ ਛਿਪਦਾ ਹੈ, ਸੰਗਤ ਦਾ ਸਮਾਂ ਹੁੰਦਾ, ਦੀਵਾਨ ਸਜਦਾ ਹੈ, ਉਸ ਵੇਲੇ ਸਾਰੇ ਪਹਿਲਾਂ ਵਿਹਲੇ ਹੋ ਜਾਂਦੇ ਨੇ, ਪਰ ਸ਼੍ਰੀ ਰਾਮਦਾਸ ਜੀ ਜ਼ਿੰਮੇਵਾਰੀ ਵੀ ਸਮਝਦੇ ਨੇ, ਸਾਰੀ ਦੇਖਭਾਲ ਕਰਕੇ ਅਖੀਰ ਤੇ ਕਹਿੰਦੇ ਫਿਰ ਆਪਣੀ ਸੇਵਾ ਤੋਂ ਇਹ ਫਾਰਗ ਹੁੰਦੇ ਹਨ।
ਆਨ ਦੇਤ ਜਬ ਹੋਵਤ ਪ੍ਰਾਤੀ,
ਕਹਿੰਦੇ ਫਿਰ ਜਦੋਂ ਪ੍ਰਾਤ ਦਾ ਸਮਾਂ ਹੁੰਦਾ ਹੈ, ਸਵੇਰ ਦਾ ਸਮਾਂ ਹੁੰਦਾ ਹੈ, ਤੇ ਫਿਰ ਸਾਰਿਆਂ ਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪ ਆਪਣੇ ਹੱਥੀ ਪਹੁੰਚਾਉਂਦੇ ਹਨ।
ਕਾਰੀਗਾਰ ਨਿਜ ਸਾਧਨ ਸਾਰੇ,
ਜਿੰਨੇ ਵੀ ਕਾਰੀਗਰ ਹਨ, ਜਿੰਨੇ ਮਿਸਤਰੀ ਹਨ, ਉਹਨਾਂ ਦੇ ਜਿੰਨੇ ਸਾਧਨ ਹਨ, ਜੋ ਉਹਨਾਂ ਦੀ ਵਰਤੋਂ ਦਾ ਸਮਾਨ ਹੈ,
ਤਿਸੀ ਰੀਤ ਤਿਨਕੋ ਸੰਭਾਰੇ,
ਕਹਿੰਦੇ ਉਹਨਾਂ ਨੂੰ ਵੀ ਬੜੀ ਜ਼ਿੰਮੇਵਾਰੀ ਨਾਲ ਸ਼੍ਰੀ ਰਾਮਦਾਸ ਜੀ ਸ਼ਾਮ ਦੇ ਸਮੇਂ ਸੰਭਾਲਦੇ ਨੇ। ਜਦੋਂ ਸਵੇਰੇ ਕਾਰੀਗਰ ਮਿਸਤਰੀ ਆਉਂਦੇ ਨੇ, ਉਹਨਾਂ ਨੂੰ ਸਾਰਾ ਸਮਾਨ ਉਸੇ ਤਰ੍ਹਾਂ ਹੀ ਦਿੰਦੇ ਹਨ।
ਅਤ ਪ੍ਰਤੀਤ ਅਤ ਪ੍ਰੀਤ ਤੁਰੰਤਾ,
ਇਉਂ ਕਹਿੰਦੇ ਸਤਿਗੁਰਾਂ ਦੇ ਅੰਦਰ ਅਤਿ ਪ੍ਰਤੀਤ ਹੈ ਅਤੇ ਅਤਿ ਪ੍ਰੀਤ ਹੈ। ਸ਼ਬਦਾਂ ਦਾ ਥੋੜਾ ਜਿਹਾ ਅੰਤਰ ਹੈ, ਪਰ ਭਾਵ ਬਹੁਤ ਵੱਡਾ ਹੈ। ਪ੍ਰਤੀਤ ਦਾ ਅਰਥ ਹੈ ਭਰੋਸਾ, ਪ੍ਰਤੀਤ ਦਾ ਅਰਥ ਹੈ ਨਿਸ਼ਚਾ, ਤੇ ਪ੍ਰੀਤ ਦਾ ਅਰਥ ਹੈ ਸ਼ਰਧਾ ਭਾਵਨਾ। ਕਹਿੰਦੇ ਜਦੋਂ ਕੋਈ ਪੂਰਬਲਾ ਕਰਮ ਜਾਗਦਾ ਹੈ, ਇਹ ਦੋਵੇਂ ਚੀਜ਼ਾਂ ਸੇਵਕ ਨੂੰ ਪ੍ਰਾਪਤ ਹੁੰਦੀਆਂ ਨੇ। ਪਹਿਲਾਂ ਸ਼ਰਧਾ ਭਾਵਨਾ ਨਾਲ ਸੇਵਾ ਕਰਦਾ ਹੈ, ਸੇਵਾ ਕਰਦਿਆਂ ਕਰਦਿਆਂ ਜੇ ਜੀਵਨ ਅੰਦਰ ਕੋਈ ਊਚ ਨੀਚ ਹੋ ਜਾਏ, ਕੋਈ ਘਟਨਾ ਵਾਪਰ ਜਾਏ, ਕੋਈ ਦੁੱਖ ਆ ਜਾਏ, ਫਿਰ ਸੇਵਾਦਾਰ ਇਹ ਨਹੀਂ ਕਹਿੰਦਾ ਕਿ ਮੈਂ ਤਾਂ ਗੁਰੂ ਦੀ ਬੜੀ ਸੇਵਾ ਕੀਤੀ, ਮੈਨੂੰ ਕੀ ਫਲ ਮਿਲਿਆ। ਕਹਿੰਦੇ ਪ੍ਰਤੀਤ ਪ੍ਰੀਤ ਦੇ ਨਾਲ ਨਾਲ ਪ੍ਰਤੀਤ ਵੀ ਹੈ, ਸ਼ਰਧਾ ਭਾਵਨਾ ਦੇ ਨਾਲ ਨਾਲ ਨਿਸ਼ਚਾ ਵੀ ਹੈ, ਯਕੀਨ ਵੀ ਹੈ। ਇਹ ਦੋਵੇਂ ਚੀਜ਼ਾਂ ਸ਼੍ਰੀ ਰਾਮਦਾਸ ਜੀਆਂ ਨੂੰ ਪ੍ਰਾਪਤ ਨੇ। ਇਹਨਾਂ ਦੋਵਾਂ ਚੀਜ਼ਾਂ ਨਾਲ, ਬੜੀ ਸ਼ਰਧਾ ਭਾਵਨਾ ਨਾਲ ਅਤੇ ਪੂਰਨ ਸ਼ਰਧਾ ਤੇ ਵਿਸ਼ਵਾਸ ਨਾਲ ਸਤਿਗੁਰਾਂ ਦੀ ਸੇਵਾ ਕਰਦੇ ਹਨ।
ਸ਼੍ਰੀ ਸਤਿਗੁਰ ਕੀ ਸੇਵ ਕਰੰਤਾ,
ਇਉਂ ਕਹਿੰਦੇ ਸ਼੍ਰੀ ਰਾਮਦਾਸ ਜੀ ਸਤਿਗੁਰਾਂ ਦੀ ਸੇਵਾ ਕਰਦੇ ਹਨ।
ਤੈਸੇ ਰਾਮਾ ਦੂਸਰ ਜੋਏ,
ਇਸੇ ਤਰ੍ਹਾਂ ਜੋ ਦੂਸਰੇ ਹਨ ਭਾਈ ਰਾਮਾ ਜੀ, ਉਹ ਵੀ ਬੜੀ ਭਾਵਨਾ ਨਾਲ ਸੇਵਾ ਕਰਦੇ ਹਨ।
ਕਾਰ ਬਾਪਿਕਾ ਲਾਗਿਓ ਸੋਏ,
ਉਹ ਵੀ ਬੌਲੀ ਸਾਹਿਬ ਦੀ ਰਚਨਾ ਦੇ ਵਿੱਚ, ਕਾਰ ਸੇਵਾ ਦੇ ਵਿੱਚ ਜੁਟੇ ਰਹਿੰਦੇ ਹਨ।
ਕਰਹੇ ਆਪ ਅਰ ਕਹਿ ਕਰਵਾਵੇ,
ਉਹ ਆਪ ਵੀ ਸੇਵਾ ਕਰਦੇ ਨੇ ਤੇ ਹੋਰ ਵੀ ਜ਼ਿੰਮੇਵਾਰੀਆਂ ਦੂਸਰਿਆਂ ਨੂੰ ਕਹਿ ਕੇ ਪੂਰੀਆਂ ਕਰਾਉਂਦੇ ਹਨ।
ਸੇਵਾ ਲੱਗਿਓ ਨਹੀਂ ਅਲਸਾਵੇ,
ਕਹਿੰਦੇ ਭਾਈ ਰਾਮਾ ਜੀ ਵੀ ਇਸ ਤਰੀਕੇ ਨਾਲ ਸੇਵਾ ਚ ਜੁੜੇ ਰਹਿੰਦੇ ਨੇ, ਕਦੇ ਆਲਸ ਨਹੀਂ ਕਰਦੇ, ਕਦੇ ਦੇਰੀ ਨਹੀਂ ਕਰਦੇ, ਇਸ ਤਰ੍ਹਾਂ ਪੂਰੀ ਜ਼ਿੰਮੇਵਾਰੀ ਨਾਲ ਸਾਰੀ ਸੇਵਾ ਨਿਭਾਉਂਦੇ ਹਨ।
ਦੋਨੋਂ ਪਰ ਸਤਿਗੁਰ ਹਿਤਕਾਰ,
ਇਉਂ ਕਹਿੰਦੇ ਰਾਮਦਾਸ ਜੀਆਂ ਤੇ ਵੀ ਤੇ ਭਾਈ ਰਾਮਾ ਜੀਆਂ ਤੇ ਵੀ, ਦੋਹਾਂ ਤੇ ਹਜ਼ੂਰ ਸੱਚੇ ਪਾਤਸ਼ਾਹ ਜੀ ਬੜੇ ਪ੍ਰਸੰਨ ਹਨ, ਦੋਹਾਂ ਨਾਲ ਹਜ਼ੂਰ ਹਿਤ ਕਰਦੇ ਨੇ, ਪ੍ਰੇਮ ਕਰਦੇ ਹਨ।
ਆਪਣੇ ਭਗਤ ਜਾਣ ਉਰਤਰੈ,
ਔਰ ਆਪਣੇ ਭਗਤ ਜਾਣ ਕੇ ਸਤਿਗੁਰੂ ਜੀ ਬਖਸ਼ਿਸ਼ਾਂ ਕਰਦੇ ਨੇ, ਔਰ ਇਹ ਦੋਵੇਂ ਆਪਣੇ ਭਗਤ ਜਾਨ ਉਰਤਰੈ, ਆਪਣੇ ਉਰ ਅੰਦਰ, ਉਰ ਨਾਮੇ ਹਿਰਦੇ ਦਾ ਅੰਤਿਸ਼ ਕਰਨ ਦਾ, ਕਹਿੰਦੇ ਭਾਈ ਰਾਮਾ ਜੀ ਔਰ ਸ਼੍ਰੀ ਰਾਮਦਾਸ ਜੀ ਸਤਿਗੁਰਾਂ ਦੀ ਸੇਵਾ ਵੀ ਕਰਦੇ ਨੇ ਔਰ ਆਪਣੇ ਹਿਰਦੇ ਅੰਦਰ ਭਗਤੀ ਨੂੰ ਵੀ ਧਾਰਨ ਕਰਦੇ ਨੇ, ਜੀਵਨ ਵਿੱਚ ਬਾਣੀ ਦਾ ਅਭਿਆਸ, ਸ਼ਬਦ ਦੀ ਕਮਾਈ ਵੀ ਕਰਦੇ ਨੇ, ਇਸ ਤਰ੍ਹਾਂ ਆਪਣੇ ਜੀਵਨ ਨੂੰ ਢਾਲ ਰਹੇ ਨੇ, ਇਸ ਤਰ੍ਹਾਂ ਆਪਣੀ ਉਸ ਅਧਿਆਤਮਕ ਅਵਸਥਾ ਦੀ ਪਰਮ ਉੱਚ ਮੰਜ਼ਿਲ ਵੱਲ ਇਹ ਸਫ਼ਰ ਤੈਅ ਕਰ ਰਹੇ ਹਨ।
ਤਿੰਨ ਦੋਨੋਂ ਕਹੋ ਦੇਖਤ ਸਾਰੇ,
ਇਉਂ ਕਹਿੰਦੇ ਇਹਨਾਂ ਦੋਹਾਂ ਨੂੰ, ਸ਼੍ਰੀ ਰਾਮਦਾਸ ਜੀਆਂ ਨੂੰ, ਭਾਈ ਰਾਮਾ ਜੀਆਂ ਨੂੰ, ਇਹਨਾਂ ਦੋਹਾਂ ਨੂੰ ਗੋਇੰਦਵਾਲ ਸਾਹਿਬ ਵਿਖੇ ਸੇਵਾ ਕਰਦਿਆਂ ਨੂੰ ਹੋਰ ਸਿੱਖ ਸੰਗਤਾਂ ਵੀ ਦੇਖਦੀਆਂ ਹਨ।
ਕਰਹੇ ਪਰਸਪਰ ਬਾਦ ਉਚਾਰੇ,
ਕਹਿੰਦੇ ਜਦੋਂ ਗੁਰੂ ਕੇ ਸਿੱਖ, ਗੁਰੂ ਕੀਆਂ ਸੰਗਤਾਂ ਇਹਨਾਂ ਦੋਹਾਂ ਦੀ ਸੇਵਾ ਨੂੰ ਦੇਖਦੀਆਂ ਨੇ, ਇਹਨਾਂ ਦੋਹਾਂ ਦੇ ਭਰੋਸੇ ਨੂੰ ਦੇਖਦੀਆਂ ਨੇ, ਇਹਨਾਂ ਦੋਹਾਂ ਦੀ ਭਾਵਨਾ ਨੂੰ ਦੇਖਦੀਆਂ ਨੇ, ਤੇ ਸਿੱਖਾਂ ਦੇ ਅੰਦਰ, ਸੰਗਤਾਂ ਦੇ ਅੰਦਰ ਇਹ ਸਵਾਲ ਸੁਭਾਵਕ ਹੀ ਪੈਦਾ ਹੋ ਜਾਂਦਾ ਹੈ।
ਕੋ ਇੱਕ ਸਿੱਖ ਇਮ ਕਹਿ ਬਣਾਏ,
ਕਹਿੰਦੇ ਫਿਰ ਸਿੱਖ ਸੰਗਤਾਂ ਆਪਸ ਵਿੱਚ ਮਿਲ ਕੇ ਕੁਝ ਇਸ ਤਰ੍ਹਾਂ ਦੀਆਂ ਵਿਚਾਰਾਂ ਕਰਦੀਆਂ ਹਨ।
ਰਾਮੇ ਪਰ ਗੁਰਹਿਤ ਅਧਕਾਏ,
ਕੋਈ ਸਿੱਖ ਇਉਂ ਕਹਿੰਦਾ ਹੈ ਕਿ ਭਾਈ ਰਾਮੇ ਤੇ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਜ਼ਿਆਦਾ ਬਖਸ਼ਿਸ਼ ਹੈ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਭਾਈ ਰਾਮੇ ਨੂੰ ਜ਼ਿਆਦਾ ਪਿਆਰ ਕਰਦੇ ਹਨ।
ਨਿਜ ਗਾਦੀ ਪਰ ਦੇ ਬਿਠਾਈ,
ਇਉਂ ਸੰਗਤਾਂ ਆਪੋ ਆਪਣਾ ਅੰਦਾਜ਼ਾ ਲਾਉਂਦੀਆਂ ਨੇ, ਜਦੋਂ ਸਿੱਖ ਥੋੜਾ ਸਮਾਂ ਵਿਹਲਾ ਹੁੰਦਾ ਹੈ ਤੇ ਉਸ ਵੇਲੇ ਕੋਈ ਆਪਸ ਵਿੱਚ ਵਿਚਾਰਾਂ ਕਰਦੇ ਨੇ, ਤੇ ਕੁਝ ਸਿੱਖਾਂ ਦਾ ਖਿਆਲ ਇਹ ਹੈ ਕਿ ਸ਼੍ਰੀ ਗੁਰੂ ਅਮਰਦਾਸ ਜੀ ਭਾਈ ਰਾਮੇ ਤੇ ਪ੍ਰਸੰਨ ਹੋਣਗੇ, ਭਾਈ ਰਾਮੇ ਦੀ ਬੜੀ ਕਾਲਣਾ, ਬੜੀ ਸੇਵਾ ਹੈ, ਤੇ ਆਪਣੀ ਗੱਦੀ ਭਾਈ ਰਾਮੇ ਨੂੰ ਹੀ ਦੇਣਗੇ।
ਰਾਮਾ ਲਿਹੇ ਜਗਤ ਗੁਰਿਆਈ,
ਕਹਿੰਦੇ ਇਸ ਤਰ੍ਹਾਂ ਜਗਤ ਦੀ ਜਿਹੜੀ ਗੁਰਿਆਈ ਹੈ, ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਇਹ ਗੁਰਤਾ ਗੱਦੀ ਦੀ ਜੋ ਬਖਸ਼ਿਸ਼ ਹੈ, ਇਉਂ ਲੱਗਦਾ ਹੈ ਕਿ ਇਹ ਭਾਈ ਰਾਮੇ ਨੂੰ ਹੀ ਮਿਲੇਗੀ।
ਨਿਸ ਦਿਨ ਆਇਸ ਵਿਖੇ ਚਲੰਤਾ,
ਕਿਉਂਕਿ ਭਾਈ ਰਾਮਾ ਜੀ ਨਿਸ ਦਿਨ, ਨਿਸ ਦਾ ਅਰਥ ਹੈ ਰਾਤ, ਦਿਨ ਦਾ ਅਰਥ ਹੈ ਦਿਨ, ਕਹਿੰਦੇ ਭਾਈ ਰਾਮਾ ਜੀ ਦਿਨ ਰਾਤ ਸ਼੍ਰੀ ਗੁਰੂ ਅਮਰਦਾਸ ਜੀਆਂ ਦੀ ਆਗਿਆ ਦੇ ਵਿੱਚ, ਆਇਸ ਦੇ ਵਿੱਚ ਚੱਲਦੇ ਹਨ।
ਕਰਤ ਸੇਵਕੋ ਨਹਿ ਅਲ ਸੰਤਾ,
ਔਰ ਸਤਿਗੁਰਾਂ ਦੀ ਇਸ ਤਰੀਕੇ ਨਾਲ ਭਾਈ ਰਾਮਾ ਜੀ ਸੇਵਾ ਕਰਦੇ ਨੇ ਕਿ ਕਦੇ ਆਲਸ ਨਹੀਂ ਕਰਦੇ, ਕਦੇ ਸਰੀਰ ਦੀ ਥਕਾਵਟ ਨਹੀਂ ਦੇਖਦੇ, ਕਦੇ ਹਨੇਰਾ ਸਵੇਰਾ ਨਹੀਂ ਦੇਖਦੇ, ਕਦੇ ਰਾਤ ਦਿਨ ਨਹੀਂ ਦੇਖਦੇ, ਉਹ ਬੜੀ ਭਾਵਨਾ ਤੇ ਨਿਸ਼ਚੇ ਨਾਲ ਸੇਵਾ ਕਰਦੇ ਨੇ। ਇਉਂ ਕੁਝ ਸਿੱਖਾਂ ਦੇ ਮਨ ਵਿੱਚ ਇਹ ਸਵਾਲ ਉੱਠਦਾ ਹੈ ਕਿ ਇਉਂ ਲੱਗਦਾ ਹੈ ਕਿ ਗੁਰਤਾ ਗੱਦੀ ਦੀ ਬਖਸ਼ਿਸ਼ ਭਾਈ ਰਾਮਾ ਜੀ ਨੂੰ ਹੀ ਮਿਲੇਗੀ।
ਕੇਚਿਤ ਕਹੈ ਸਿੱਖ ਪਿਖ ਤੌਰ,
ਔਰ ਇਸ ਤਰ੍ਹਾਂ ਕੁਝ ਸਿੱਖ ਸ਼੍ਰੀ ਰਾਮਦਾਸ ਜੀਆਂ ਦੇ ਪਵਿੱਤਰ ਜੀਵਨ ਨੂੰ ਦੇਖ ਕੇ ਆਪਣੇ ਮਨ ਅੰਦਰ ਇਹ ਖਿਆਲ ਬਣਾਉਂਦੇ ਹਨ।
ਰਾਮਦਾਸ ਪਾਵੇ ਗੁਰ ਠੌਰ,
ਕਹਿੰਦੇ ਜੋ ਗੁਰੂ ਦਾ ਠੌਰ ਹੈ, ਗੁਰੂ ਦਾ ਟਿਕਾਣਾ ਹੈ, ਜੋ ਗੁਰਤਾ ਗੱਦੀ ਦੀ ਬਖਸ਼ਿਸ਼ ਹੈ, ਇਉਂ ਲੱਗਦਾ ਇਹ ਸ਼੍ਰੀ ਰਾਮਦਾਸ ਜੀ ਨੂੰ ਪ੍ਰਾਪਤ ਹੋਵੇਗੀ।
ਇਨ ਪਰ ਗੁਰ ਕੀ ਖੁਸ਼ੀ ਘਨੇਰੀ,
ਕਿਉਂਕਿ ਇਹਨਾਂ ਦੇ ਉੱਪਰ ਗੁਰੂ ਦੀ ਬਹੁਤ ਘਨੇਰੀ ਖੁਸ਼ੀ ਹੈ।
ਹਿਰਦੈ ਗਰੀਬੀ ਨਿਤ ਬਹੁ ਤੇਰੀ,
ਕਹਿੰਦੇ ਜਿੱਥੇ ਸ਼੍ਰੀ ਰਾਮਦਾਸ ਜੀ ਸ਼ਰਧਾ ਭਾਵਨਾ ਨਾਲ ਸੇਵਾ ਕਰਦੇ ਨੇ, ਜਿੱਥੇ ਇਹਨਾਂ ਨੂੰ ਗੁਰੂ ਤੇ ਬੜਾ ਵਿਸ਼ਵਾਸ ਹੈ, ਜਿੱਥੇ ਸ਼ਬਦ ਦੀ ਕਮਾਈ ਕਰਦੇ ਨੇ, ਜਿੱਥੇ ਬਹੁਤ ਸਤਸੰਗਤ ਕਰਦੇ ਨੇ, ਉੱਥੇ ਇਹਨਾਂ ਗੁਣਾਂ ਦੇ ਨਾਲ ਨਾਲ ਸ਼੍ਰੀ ਰਾਮਦਾਸ ਜੀਆਂ ਦੇ ਜੀਵਨ ਅੰਦਰ ਗਰੀਬੀ ਹੈ, ਨਿਮਰਤਾ ਹੈ, ਇਹ ਕਦੇ ਮਾਣ ਨਹੀਂ ਕਰਦੇ। ਇਸ ਕਰਕੇ ਇਉਂ ਲੱਗਦਾ ਹੈ ਕਿ ਗੁਰਤਾ ਗੱਦੀ ਦੀ ਬਖਸ਼ਿਸ਼ ਸ਼੍ਰੀ ਰਾਮਦਾਸ ਜੀ ਨੂੰ ਹੀ ਮਿਲੇਗੀ।
ਆਪਾ ਕਬਹੂ ਜਨਾਬ ਹੈ ਨਾਹੀਂ,
ਕਹਿੰਦੇ ਕਦੇ ਆਪਣਾ ਭਾਵ ਆਪਾ ਆਪ ਨਹੀਂ ਜਣਾਉਂਦੇ ਕਿ ਮੇਰੇ ਵਰਗਾ ਸਤਸੰਗੀ, ਮੇਰੇ ਵਰਗਾ ਕੋਈ ਸੇਵਾਦਾਰ, ਮੇਰੇ ਵਰਗਾ ਕੋਈ ਬਚਨ ਮੰਨਣ ਵਾਲਾ ਨਹੀਂ ਹੈ। ਕਹਿੰਦੇ ਇਸ ਤਰ੍ਹਾਂ ਦਾ ਇਹਨਾਂ ਦੇ ਮਨ ਵਿੱਚ ਕਦੇ ਖਿਆਲ ਨਹੀਂ ਹੁੰਦਾ।
ਨਿਸ ਦਿਨ ਹਿਤ ਅਤ ਸੇਵਾ ਮਾਹੀ,
ਇਸ ਤਰ੍ਹਾਂ ਕਹਿੰਦੇ ਨਿਸ ਦਿਨ ਬੜੇ ਹਿੱਤ ਨਾਲ, ਪ੍ਰੇਮ ਨਾਲ ਸ਼੍ਰੀ ਰਾਮਦਾਸ ਜੀ ਵੀ ਸੇਵਾ ਵਿੱਚ ਜੁੜੇ ਰਹਿੰਦੇ ਨੇ।
ਇਨ ਦਿਸ਼ ਦੇਖ ਗੁਰ ਉਰ ਹਰ ਖੰਤੇ,
ਕਹਿੰਦੇ ਇਹਨਾਂ ਵੱਲ ਵੀ ਦੇਖ ਕੇ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਬੜੇ ਪ੍ਰਸੰਨ ਰਹਿੰਦੇ ਹਨ।
ਸੇਵਾ ਕੇ ਬਸ ਬਿਰਧ ਤਰੰਤੇ,
ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿੱਥੇ ਹੋਰ ਸ਼ੁਭ ਗੁਣਾਂ ਨੂੰ ਦੇਖਦੇ ਨੇ, ਤੇ ਸਭ ਤੋਂ ਵੱਧ ਖੁਸ਼ੀ, ਸਭ ਤੋਂ ਵੱਡੀ ਬਖਸ਼ਿਸ਼ ਨਿਮਰਤਾ ਤੇ ਸਤਿਗੁਰਾਂ ਦੀ ਹੁੰਦੀ ਹੈ। ਸੇਵਾ ਨੂੰ ਦੇਖ ਕੇ ਸਤਿਗੁਰੂ ਜੀ ਪ੍ਰਸੰਨ ਹੁੰਦੇ ਹਨ।
ਇਮ ਆਪਸ ਮਹਿ ਬਾਦਤ ਰਹੀ,
ਇਸ ਤਰ੍ਹਾਂ ਕਹਿੰਦੇ ਕੁਝ ਸਿੱਖ ਸੰਗਤਾਂ, ਕੁਝ ਗੁਰਮੁਖ ਪਿਆਰੇ ਆਪਸ ਵਿੱਚ ਬੈਠ ਕੇ ਇਸ ਤਰ੍ਹਾਂ ਦੀਆਂ ਵਿਚਾਰਾਂ ਅਕਸਰ ਕਰਦੇ ਰਹਿੰਦੇ ਹਨ।
ਦੋਨੋਂ ਦੇਸ਼ ਕੇ ਹਿੱਤ ਕੀ ਕਹੀ,
ਪਰ ਦੋਹਾਂ ਦੇ ਭਲੇ ਵਾਸਤੇ ਦੋਹਾਂ ਦੇ ਜੀਵਨ ਨੂੰ ਵਿਚਾਰ ਕੇ ਆਪਸ ਵਿੱਚ ਇਸ ਤਰ੍ਹਾਂ ਦੀਆਂ ਵਿਚਾਰਾਂ ਕਰਦੇ ਹਨ।
ਤਾਉ ਬਹੁਤ ਜੇ ਸਿੱਖ ਮਹਾਨੇ,
ਪਰ ਫਿਰ ਵੀ ਕਹਿੰਦੇ ਜਿਹੜੇ ਬਹੁਤਾਤ ਗਿਣਤੀ ਵਿੱਚ ਮਹਾਨ ਸਿੱਖ ਹਨ।
ਸਤਿਗੁਰ ਭੇਦ ਹਿਰਦੇ ਕੋ ਜਾਣੇ,
ਉਹ ਇਉਂ ਕਹਿੰਦੇ ਨੇ। ਕੁਝ ਸਿੱਖ ਤਾਂ ਆਪੋ ਆਪਣਾ ਅੰਦਾਜ਼ਾ ਲਾਉਂਦੇ ਨੇ ਨਾ, ਸੇਵਾ ਵੱਲ ਦੇਖ ਕੇ, ਜੀਵਨ ਵੱਲ ਦੇਖ ਕੇ, ਕਿ ਗੁਰਤਾ ਗੱਦੀ ਦੀ ਬਖਸ਼ਿਸ਼ ਸ਼੍ਰੀ ਰਾਮਦਾਸ ਜੀ ਨੂੰ ਹੋਵੇਗੀ, ਕਈਆਂ ਦਾ ਖਿਆਲ ਹੈ ਭਾਈ ਰਾਮੇ ਤੇ ਹੋਵੇਗੀ, ਤੇ ਇਸ ਤੋਂ ਵੀ ਅੱਗੇ ਜਿਨ੍ਹਾਂ ਦੀ ਆਤਮਕ ਅਵਸਥਾ ਹੈ ਉਹ ਇਹ ਖਿਆਲ ਬਣਾਉਂਦੇ ਨੇ ਕਿ ਭਾਈ ਜਿਸ ਨੂੰ ਸਤਿਗੁਰੂ ਜੀ ਬਖਸ਼ਿਸ਼ ਦੇਣਗੇ ਉਸ ਤੇ ਬਖਸ਼ਿਸ਼ ਹੋ ਜਾਵੇਗੀ, ਕਿਉਂਕਿ ਇਹ ਬਖਸ਼ਿਸ਼ ਆਪਣੇ ਉੱਦਮ ਦਾ ਜਾਂ ਆਪਣੀ ਬੁੱਧੀ ਦਾ ਕੋਈ ਕਮਾਲ ਨਹੀਂ ਹੈ, ਇਹ ਕੋਈ ਆਪਣੇ ਯਤਨ ਨਾਲ ਇਹ ਬਖਸ਼ਿਸ਼ ਹਾਸਲ ਨਹੀਂ ਹੋਣ ਵਾਲੀ, ਇਹ ਤਾਂ ਇਲਾਹੀ ਬਖਸ਼ਿਸ਼ ਹੈ, ਜਿਸ ਨੂੰ ਗੁਰੂ ਸਾਹਿਬ ਚਾਹੁਣਗੇ ਉਸ ਨੂੰ ਦੇ ਦੇਣਗੇ। ਕਈਆਂ ਦਾ, ਗੁਰਮੁਖਾਂ ਦਾ ਇਸ ਤਰ੍ਹਾਂ ਦਾ ਵੀ ਖਿਆਲ ਹੈ।
ਦੇਖ ਗਰੀਬੀ ਪ੍ਰੀਤ ਸੁਭਾਉ,
ਹਜ਼ੂਰ ਸੱਚੇ ਪਾਤਸ਼ਾਹ ਜੀ ਤਾਂ ਗਰੀਬੀ ਤੇ ਪ੍ਰੇਮ ਵਾਲਾ ਸੁਭਾਅ ਹੀ ਦੇਖਦੇ ਹਨ।
ਕਰਨ ਪ੍ਰਤੀਤ ਧਰ ਉਰ ਪਾਉ,
ਜੋ ਪ੍ਰਤੀਤ ਕਰਦੇ ਨੇ, ਭਰੋਸਾ ਕਰਦੇ ਨੇ, ਹਿਰਦੇ ਵਿੱਚ ਭਾਵਨਾ ਰੱਖਦੇ ਹਨ, ਉਹਨਾਂ ਤੇ ਹਜ਼ੂਰ ਦੀ ਬਖਸ਼ਿਸ਼ ਹੋ ਜਾਂਦੀ ਹੈ।
ਧੀਰਜ ਖਿਮਾ ਆਦਿ ਗੁਣ ਸਾਰੇ,
ਕਹਿੰਦੇ ਜਿਹੜੇ ਧੀਰਜ ਖਿਮਾ ਸ਼ਰਧਾ ਭਾਵਨਾ ਇਹ ਜਿਹੜੇ ਇਤਿਹਾਸਿਕ ਸ਼ੁਭ ਗੁਣ ਹਨ,
ਜਿਨ ਤੇ ਗੁਰ ਪ੍ਰਸੰਨਤਾ ਧਾਰੇ,
ਇਹੀ ਸ਼ੁਭ ਗੁਣ ਹਨ ਜਿਨ੍ਹਾਂ ਤੇ ਗੁਰੂ ਜੀ ਪ੍ਰਸੰਨ ਹੁੰਦੇ ਨੇ।
ਸੋ ਲਖ ਰਾਮਦਾਸ ਮਹੇ ਆਸ਼ੇ,
ਇਸ ਤਰ੍ਹਾਂ ਦੇ ਸ਼ੁਭ ਗੁਣ ਤਾਂ ਸ਼੍ਰੀ ਰਾਮਦਾਸ ਜੀਆਂ ਦੇ ਅੰਦਰ ਭਲੀ ਪ੍ਰਕਾਰ ਹਨ।
ਕਹੇ ਬਹੁਤ ਹੋਏ ਇਹੋ ਗੁਰ ਪਾਸੇ,
ਇਸ ਤਰ੍ਹਾਂ ਕਹਿੰਦੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਪਾਸੋਂ ਇਸ ਤਰ੍ਹਾਂ ਦੀਆਂ ਬਖਸ਼ਿਸ਼ਾਂ ਤਾਂ ਉਹਨਾਂ ਨੇ ਪ੍ਰਾਪਤ ਹੀ ਕਰ ਲਈਆਂ ਹਨ।
ਹਰ ਪ੍ਰਸੰਨਤਾ ਗੁਰ ਕੀ ਦੇਖੇ,
ਇਸ ਤਰ੍ਹਾਂ ਕਹਿੰਦੇ ਜੇ ਗੁਰੂ ਦੀ ਪ੍ਰਸੰਨਤਾ ਵੱਲ ਆਪਾਂ ਨਿਗਾਹ ਮਾਰੀਏ,
ਇਨ ਪਰ ਸਦ ਹੀ ਹੋਤ ਵਿਸ਼ੇਖ ਹੈ,
ਕਹਿੰਦੇ ਇਹਨਾਂ ਤੇ ਸ਼੍ਰੀ ਰਾਮਦਾਸ ਜੀ ਤੇ ਤਾਂ ਹਜ਼ੂਰ ਸੱਚੇ ਪਾਤਸ਼ਾਹ ਜੀ ਹਮੇਸ਼ਾ ਹੀ ਪ੍ਰਸੰਨ ਰਹਿੰਦੇ ਨੇ। ਇਸ ਤਰ੍ਹਾਂ ਦੇ ਵਿਚਾਰ ਸਿੱਖ ਸੰਗਤਾਂ ਦੇ ਵਿੱਚ ਚੱਲ ਰਹੇ ਨੇ, ਕਿਉਂਕਿ ਭਾਈ ਰਾਮਾ ਜੀਆਂ ਦੀ ਔਰ ਸ਼੍ਰੀ ਰਾਮਦਾਸ ਜੀਆਂ ਦੀ ਜਿਹੜੀ ਸੇਵਾ ਹੈ, ਉਹਨਾਂ ਦਾ ਜੋ ਜੀਵਨ ਹੈ ਬੜਾ ਮਹਾਨ ਹੈ, ਇਸ ਕਰਕੇ ਸੰਗਤਾਂ ਦੇ ਅੰਦਰ ਅਕਸਰ ਇਹ ਵਿਚਾਰਾਂ ਚੱਲਦੀਆਂ ਨੇ। ਇਸ ਤੋਂ ਅੱਗੇ ਇਹ ਸਿੱਖ ਸੰਗਤਾਂ ਗੁਰਮੁਖ ਪਿਆਰੇ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਚਰਣਾਂ 'ਚ ਵੀ ਜਾ ਕੇ ਬੇਨਤੀ ਕਰਦੇ ਨੇ, ਤੇ ਹਜ਼ੂਰ ਸੱਚੇ ਪਾਤਸ਼ਾਹ ਜੀ ਸੰਗਤਾਂ ਨੂੰ ਕਿਸ ਤਰ੍ਹਾਂ ਨਿਸ਼ਚਾ ਕਰਾਉਂਦੇ ਨੇ, ਇਹ ਆਉਣ ਵਾਲੇ ਸਮੇਂ ਵਿੱਚ ਇਸ ਪ੍ਰਸੰਗ ਦੁਆਰਾ ਇਸ ਆਨੰਦਮਈ ਕਥਾ ਨੂੰ ਆਪਾਂ ਸਰਵਣ ਕਰਾਂਗੇ। ਹਜ਼ੂਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਗੁਰੂ ਚਰਣਾਂ 'ਚ ਹਾਜ਼ਰੀ ਭਰਦਿਆਂ ਜੋ ਪੜ੍ਹਿਆ, ਜੋ ਸੁਣਿਆ, ਪੜ੍ਹੀ ਸੁਣੀ ਵਿਚਾਰ ਹਿਰਦੇ ਵਸੇ, ਵਿਚਾਰ ਕਰਦਿਆਂ ਬੇਅੰਤ ਫੁੱਲਾਂ ਹੋ ਜਾਂਦੀਆਂ ਨੇ। ਸਤਿਗੁਰੂ ਸਾਹਿਬ ਔਰ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਸਾਧ ਸੰਗਤ ਜੀ ਹੋਈਆਂ ਫੁੱਲਾਂ ਦੀ ਖਿਮਾ ਦੇਣੀ, ਅੱਗੇ ਤੋਂ ਸਮੱਤ ਬਖਸ਼ਣੀ ਜੀ ਆਓ, ਸ਼ਬਦ ਦੀਆਂ ਆਖਰੀ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ ਜੀ।
ਹਰ ਪ੍ਰਸੰਨਤਾ ਗੁਰ ਕੀ ਦੇਖੇ, ਇਨ ਪਰ ਸਦ ਹੀ ਹੋਤ ਵਿਸ਼ੇਖੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹੇ ਮਯਾ ਤਾਰ, ਅੰਧਕੂਪ ਮਹਾਪਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।